ਸਤਨਾਮ ਵਾਹਿ ਗੁਰੂ ਸਾਹਿਬ ਜੀਓ ਨਾਹੋ ਜਤੀ ਸਤੀ ਨਹੀਂ ਪੜਿਆ ਮੂਰਖ ਮੁਗ ਦਾ ਜਨਮ ਪਿਆ ਪਰਨਵਤ ਨਾਨਕ ਤਿਨ ਕੀ ਸ਼ਰਨਾ ਜਿਨ ਤੂੰ ਨਾਹੀ ਵਿਸਰਿਆ ਬਦ ਬਖਤ ਖਮਚੂ ਬਖੀਲ ਗਾਫਿਲ ਬੇ ਨਜ਼ਰ ਬੇਬਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾਕ ਨਾਨਕ ਬਗੋਇਦ ਜਨ ਤੁਰਾ ਤੇਰੇ ਚਾਕਰਾ ਪਾਖਾਕ ਪਰਮ ਸਨਮਾਨਯੋਗ ਸਾਹਿਬ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਵਿੱਚ ਸੰਧਿਆ ਵੇਲੇ ਦੇ ਦੀਵਾਨ ਦੀ ਹਾਜ਼ਰੀ ਭਰ ਰਹੇ ਗੁਰਮੁਖ ਪਿਆਰੇ ਸਤ ਸੰਗੀ ਜਨੋ ਹੁਣੀ ਆਪ ਜੀ ਨੇ ਬੜੇ ਪਿਆਰ ਦੇ ਨਾਲ ਸਾਡੇ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਹੋਰਾਂ ਪਾਸੋਂ ਅੰਮ੍ਰਿਤ ਗੁਰਬਾਣੀ ਦਾ ਕੀਰਤਨ ਸਰਵਣ ਕੀਤਾ ਹੈ। ਮੁੱਦਤ ਪਹਿਲਾਂ ਇਹ ਪਵਿੱਤਰ ਸ਼ਬਦ ਇਹਨਾਂ ਦੀ ਰਚਨਾ ਤੋਂ ਸਰਵਣ ਕੀਤਾ ਸੀ ਤੇ ਜਿਸ ਤਾਣ ਨਾਲ ਜਿਸ ਅੰਦਰ ਦੇ ਜ਼ੋਰ ਨਾਲ ਇਹ ਸ਼ਬਦ ਗਾਇਨ ਕਰਦੇ ਨੇ ਇਹ ਗੱਲ ਧਿਆਨ ਵਿੱਚ ਰੱਖੀਏ। ਇਸ ਕੀਰਤਨ ਨੂੰ ਕੇਵਲ ਉਹ ਸਮਝੇਗਾ ਜਿਹੜਾ ਸ਼ਬਦ ਦਾ ਅਭਿਆਸੀ ਹੋਵੇਗਾ, ਸ਼ਬਦ ਦੀ ਜਾਣਕਾਰੀ ਹੋਵੇ। ਸਹਿਬ ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰਨ ਕਿ ਇਹ ਸਤਿਗੁਰੂ ਜੀ ਦੇ ਘਰ ਦਾ ਕੀਮਤੀ ਖਜ਼ਾਨਾ ਅੱਗੇ ਵਧਦਾ ਰਹੇ, ਸਿੱਖ ਸੰਗਤ ਇਹਦੇ ਤੋਂ ਲਾਹਾ ਲਏ। ਆਓ ਗੁਰੂ ਸਵਾਰਿਓ, ਕੱਲ ਆਪਾਂ ਅਰਦਾਸ ਵਿੱਚ ਆਏ ਹੋਏ ਪੰਜ ਤਖਤਾਂ ਤੱਕ ਦੀ ਵਿਚਾਰ ਕੀਤੀ ਸੀ ਤੇ ਅਸਲ ਵਿੱਚ ਇਹ ਪੂਰਾ ਸ਼ਬਦ ਹੈ ਕਿ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਕਈ ਵਾਰੀ ਅਸੀਂ ਕਿੱਥੇ ਸ਼ਬਦ ਵਰਤ ਜਾਂਦੇ ਹਾਂ, ਧਿਆਨ ਦਿਆ ਜੀ। ਪਹਿਲਾਂ ਅਸੀਂ ਪੜ੍ਹਿਆ ਸੀ ਕਿ ਪੰਜਾਂ ਪਿਆਰਿਆਂ, ਚੌਵਾਂ ਸਾਹਿਬਜ਼ਾਦਿਆਂ, ਚਾਲੀਆਂ ਮੁਕਤਿਆਂ, ਖੱਠੀਆਂ ਜਪੀਆਂ ਤਪੀਆਂ, ਜਿਨ੍ਹਾਂ ਨਾਮ ਜਪਿਆ ਵੰਡ ਛਕਿਆ, ਦੇਗ ਚਲਾਈ ਤੇਗ ਵਾਹੀ, ਦੇਖ ਕੇ ਅੰਨ ਡਿੱਠ ਕੀਤਾ, ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਇੱਥੇ ਸ਼ਬਦ ਹੈ ਤਿੰਨਾਂ ਦੀ ਕਮਾਈ ਦਾ। ਅੱਗੇ ਅਸੀਂ ਪੜ੍ਹਿਆ ਸੀ ਆਪਣੇ ਸ਼ਹੀਦਾਂ ਨੂੰ ਯਾਦ ਕੀਤਾ ਕਿ ਜਿੰਨਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ, ਬੰਦ ਬੰਦ ਕਟਾਏ, ਖੋਪਰੀਆਂ ਲੁਹਾਈਆਂ, ਚਰਖੜੀਆਂ ਤੇ ਚੜੇ, ਆਰਿਆਂ ਨਾਲ ਚਿਰਾਏ ਗਏ, ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ, ਧਰਮ ਨਹੀਂ ਹਾਰਿਆ, ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ, ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ। ਹੁਣ ਇੱਥੇ ਕੀ ਹੁੰਦਾ ਹੈ, ਮੈਂ ਇਹ ਨਹੀਂ ਕਿਸੇ ਤੇ ਤਰਕ, ਕਿਉਂਕਿ ਅਰਦਾਸ ਮੈਂ ਜੋ ਮਜ਼ਬੂਨ ਲਿਆ ਹੈ ਸ਼ਬਦ ਉਹ ਲਏ ਨੇ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ ਪ੍ਰਵਾਨਿਤ ਅਰਦਾਸ ਹੈ। ਕਿਸੇ ਇੱਕ ਅਸਥਾਨ ਤੇ ਜਾਂ ਕਿਸੇ ਨਿੱਜੀ ਡੇਰੇ ਤੇ ਹੁੰਦੀ ਹੋਈ ਅਰਦਾਸ ਨਹੀਂ। ਉਸ ਦਿਨ ਮੈਂ ਅਰਜ਼ ਕੀਤੀ ਸੀ ਕਿ ਅਰਦਾਸ ਦਾ ਲਫ਼ਜ਼ ਲਫ਼ਜ਼ ਆਪਾਂ ਉਹ ਵਰਣਨ ਕਰਨਾ ਹੈ ਜੋ ਸ੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਵਿੱਚ ਦਰਜ ਹੈ। ਹੁਣ ਇੱਥੇ ਜਦੋਂ ਆਪਾਂ ਦੋ ਵਾਰੀ ਪਹਿਲਾਂ ਪੜ੍ਹ ਕੇ ਆਏ ਹਾਂ ਕਮਾਈ ਦਾ ਧਿਆਨ ਧਰ ਕੇ, ਤੇ ਕਈ ਸੱਜਣ ਜਦੋਂ ਇਹ ਫਿਕਰਾ ਪੜ੍ਹਦੇ ਨੇ ਤੇ ਨਾਲ ਸ਼ਬਦ ਕਹਿ ਦਿੰਦੇ ਨੇ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ, ਹੁਣ ਕਮਾਈ ਸ਼ਬਦ ਇੱਥੇ ਵੀ ਲੈ ਜਾਂਦੇ। ਦੇਖੋ ਕਮਾਈ ਹੈ ਉਹਨਾਂ ਦੀ ਜਿਨ੍ਹਾਂ ਨਾਮ ਜਪਿਆ, ਬੰਦਗੀ ਕੀਤੀ, ਸ਼ਹੀਦ ਹੋਏ, ਤਸ਼ੱਦਦ ਸਹਿਆ, ਸਭ ਕੁਝ ਸਹਿ ਕੇ ਵੀ ਅੰਦਰੋਂ ਅਡੋਲ ਰਹੇ, ਉਹਨਾਂ ਦੀ ਕਮਾਈ ਹੈ। ਤੇ ਇਹਨਾਂ ਅਸਥਾਨਾਂ ਨੂੰ ਅਸੀਂ ਤਾਂ ਯਾਦ ਕਰਨੇ ਆ ਕਿਉਂਕਿ ਉਹਨਾਂ ਕਮਾਈ ਵਾਲਿਆਂ ਨੇ ਇਹਨਾਂ ਅਸਥਾਨਾਂ ਤੇ ਗੁਰਮਤਿ ਦੇ ਸਿਧਾਂਤ ਨੂੰ ਕਾਇਮ ਰੱਖਿਆ। ਆਓ ਇਹ ਪਵਿੱਤਰ ਬਚਨ ਨੇ ਕਿ ਪੰਜਾਂ ਤਖ਼ਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ। ਧੰਨ ਗੁਰੂ ਗ੍ਰੰਥ ਸਾਹਿਬ ਕਿਰਪਾ ਕਰੇ, ਭਾਵੇਂ ਇਹ ਅੱਖਰ ਬੜੀ ਛੇਤੀ ਪੜ੍ਹ ਦੇਣੇ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰੋ। ਤੇ ਮੈਂ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਕੁਝ ਦਿਨ ਲੱਗ ਸਕਦੇ ਨੇ ਇਸ ਸ਼ਬਦ ਤੇ ਕਿ ਸਰਬੱਤ ਗੁਰਦੁਆਰੇ ਕੀ ਨੇ, ਗੁਰਦੁਆਰੇ ਦਾ ਭਾਵ ਕੀ ਹੈ, ਗੁਰਦੁਆਰੇ ਵਿੱਚ ਮਰਿਆਦਾ ਕੀ ਹੈ, ਗੁਰਦੁਆਰੇ ਵਿੱਚ ਅਦਬ ਸਤਿਕਾਰ ਕੈਸਾ ਚਾਹੀਦਾ ਹੈ, ਗੁਰਦੁਆਰੇ ਵਿੱਚ ਲੰਗਰ ਪੰਗਤ ਦਾ ਸਿਧਾਂਤ ਕੀ ਹੈ। ਕੇਵਲ ਸ਼ਬਦ ਕਹਿ ਦੇਣਾ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰੋ, ਇੱਥੇ ਅਰਥ ਕੇਵਲ ਇਹ ਨਹੀਂ ਕਿ ਇੱਕ ਇਮਾਰਤ ਨੂੰ ਆਪਣੇ ਜ਼ਿਹਨ ਵਿੱਚ ਬਿਠਾ ਕੇ ਕਹਿ ਦਈਏ ਕਿ ਜਦੋਂ ਗੁਰਦੁਆਰਿਆਂ ਦਾ ਧਿਆਨ ਹੁੰਦਾ ਹੈ ਤੇ ਅਸੀਂ ਫਲਾਣੀ ਗੁਰਦੁਆਰੇ ਦੀ ਇਮਾਰਤ ਨੂੰ ਧਿਆਨ ਵਿੱਚ ਲੈ ਆਉਂਦੇ ਹਾਂ। ਇਮਾਰਤ ਧਿਆਨ ਵਿੱਚ ਲਿਆਉਣ ਲਈ ਨਹੀਂ, ਕੁਛ ਸਿਧਾਂਤ ਨਹੀਂ। ਗੁਰਦੁਆਰਾ ਸ਼ਬਦ ਕਦੋਂ ਆਇਆ, ਕੀ ਲੋੜ ਪਈ ਇਹ ਅਰਦਾਸ ਵਿੱਚ ਦਰਜ ਕਰਨ ਲਈ, ਵਿਚਾਰ ਆਰੰਭਣ ਤੋਂ ਪਹਿਲਾਂ ਗੁਰੂ ਬਖਸ਼ੀ ਫਤਿਹ ਪ੍ਰਵਾਨ ਕਰੋ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਔਰ ਭਾਈ ਸਾਹਿਬ ਭਾਈ ਗੁਰਦਾਸ ਦੀ ਰਚਨਾ ਵਿੱਚ ਗੁਰਦੁਆਰੇ ਤੋਂ ਪਹਿਲਾਂ ਸ਼ਬਦ ਧਰਮਸ਼ਾਲਾ ਵੀ ਵਰਤਿਆ ਗਿਆ ਹੈ। ਸਾਹਿਬ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੇ ਆਧਾਰਿਤ ਫਿਰ ਇਸ ਧਰਮਸ਼ਾਲਾ ਸ਼ਬਦ ਵਰਤਣ ਤੋਂ ਪਹਿਲਾਂ ਇੱਕ ਸ਼ਬਦ ਜਨਮ ਸਾਖੀਆਂ ਵਾਲੇ ਕਹੇ ਸਨ ਛੋਟੀ ਸੰਗਤ, ਫਿਰ ਸ਼ਬਦ ਵਰਤੇ ਸਨ ਪੱਕੀ ਸੰਗਤ, ਤੇ ਤੀਜਾ ਸ਼ਬਦ ਵਰਤਿਆ ਜਾਂਦਾ ਸੀ ਵੱਡੀ ਸੰਗਤ। ਫਿਰ ਇਹ ਵੱਡੀ ਸੰਗਤ ਤੋਂ ਬਾਅਦ ਨਾਲ ਧਰਮਸ਼ਾਲਾ ਸ਼ਬਦ ਵੀ ਆਇਆ, ਇਹਦੇ ਲਈ ਸ਼ਬਦ ਚਾਰ ਸਾਲ ਵੀ ਆਇਆ, ਗੁਰਦੁਆਰਾ ਸ਼ਬਦ ਫਿਰ ਬਾਅਦ ਵਿੱਚ ਆਇਆ। ਹਾਲਾਂਕਿ ਸਿੱਖ ਵਿਦਵਾਨ ਭਾਈ ਕਾਨ ਸਿੰਘ ਨਾਭਾ ਜੀ ਹੋਣਾ ਨੇ ਕਿਹਾ ਕਿ ਗੁਰਦੁਆਰਾ ਸ਼ਬਦ ਧੰਨ ਗੁਰੂ ਹਰਗੋਬਿੰਦ ਸਾਹਿਬ ਦੇ ਵੇਲੇ ਪ੍ਰਚਲਿਤ ਹੋਇਆ, ਪਰ ਹਕੀਕਤ ਇਹ ਜਦੋਂ ਬਾਣੀ ਪੜ੍ਹੀਏ ਤੇ ਇਹ ਸ਼ਬਦ ਧੰਨ ਗੁਰੂ ਨਾਨਕ ਸਾਹਿਬ ਨੇ ਆਪਣੀ ਪਵਿੱਤਰ ਬਾਣੀ ਵਿੱਚ ਵੀ ਵਰਤਿਆ ਹੈ। ਗੁਰਦੁਆਰਾ ਹੋਏ ਸੋਝੀ ਪਾਏ ਸੀ। ਇਹ ਕੱਲ ਨੂੰ ਅਰਜ਼ ਕਰਾਂਗਾ ਕਿ ਗੁਰਦੁਆਰੇ ਅਸੀਂ ਕਿਉਂ ਆਉਣਾ ਹੈ। ਸਭ ਤੋਂ ਪਹਿਲਾਂ ਬੇਨਤੀ ਕਰਨੀ ਚਾਹੁੰਦਾ ਵਾਂ ਕਿ ਧੰਨ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਵਿੱਚ ਧਰਮਸ਼ਾਲਾ, ਅਸੀਂ ਇਹ ਸ਼ਬਦ ਬੜੀ ਵਾਰੀ ਵਰਤਨੇ ਆ, ਸਾਡੇ ਸ਼ਬਦ ਨੇ ਕਿ ਪ੍ਰਯੋਗਸ਼ਾਲਾ, ਧਰਮਸ਼ਾਲਾ, ਪਾਕਸ਼ਾਲਾ, ਇਸ ਤੋਂ ਇਲਾਵਾ ਅਸੀਂ ਪਾਕਸ਼ਾਲ ਸ਼ਬਦ ਵੀ ਵਰਤਨੇ। ਹੁਣ ਇਹਨਾਂ ਦੇ ਅਰਥ ਕੀ ਨੇ? ਜਦੋਂ ਅਸੀਂ ਸ਼ਬਦ ਵਰਤਨੇ ਆ ਪ੍ਰਯੋਗਸ਼ਾਲਾ, ਤੇ ਇਹਦਾ ਅਰਥ ਹੁੰਦਾ ਸੀ ਕਿ ਉਹ ਥਾਂ ਜਿਸ ਥਾਂ ਤੇ ਕੋਈ ਪ੍ਰੈਕਟੀਕਲ ਕੰਮ ਤੁਸੀਂ ਕਰਨਾ ਹੋਵੇ, ਜਦੋਂ ਬੱਚਿਆਂ ਨੂੰ ਪੜ੍ਹਾਇਆ ਜਾਂਦਾ ਸੀ ਤੇ ਸਾਇੰਸ ਵਾਲੇ ਇੱਕ ਸਬਜੈਕਟ ਦਿੰਦੇ ਸਨ ਪ੍ਰੈਕਟੀਕਲ, ਤੇ ਉਹਦੇ ਵਿੱਚ ਪ੍ਰਯੋਗਸ਼ਾਲਾ ਵਿੱਚ ਲਿਜਾ ਕੇ ਉਹਨਾਂ ਨੂੰ ਕੁਝ ਪ੍ਰੈਕਟੀਕਲ ਕਰਨ ਦੀ ਜਾਚ ਸਿਖਾਉਂਦੇ ਸਨ। ਜਦੋਂ ਹੁੰਦਾ ਪਾਠਸ਼ਾਲਾ, ਇਹਦਾ ਅਰਥ ਹੈ ਕਿ ਉਹ ਥਾਂ ਜਿੱਥੇ ਬੱਚੇ ਨੂੰ ਪਾਠ ਸਬਕ ਬਿਲਡ ਕਰਾਇਆ ਜਾਣਾ ਹੈ। ਜਦੋਂ ਅਸੀਂ ਸ਼ਬਦ ਵਰਤਨੇ ਆ ਪਾਠਸ਼ਾਲ, ਵੈਸੇ ਪਾਕ ਦਾ ਅਖਰੀ ਅਰਥ ਹੁੰਦਾ ਪਵਿੱਤਰ। ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਪਾਕਸ਼ਾਲ, ਭਾਈ ਗੁਰਦਾਸ ਜੀ ਨੇ ਕਹਿਣ ਲੱਗੇ ਜਦੋਂ ਅਸੀਂ ਪੜ੍ਹਨੇ ਹਾਂ ਕਿ ਕਾਉਂ ਗ੍ਰਹਿ ਕੀ ਅਗਨ ਪਾਕ ਸਾਕ ਸਿੱਧ ਕਰੇ, ਇਹਦਾ ਅਰਥ ਹੈ ਰਸੋਈ ਘਰ ਜਿੱਥੇ ਭੋਜਨ ਤਿਆਰ ਕੀਤਾ ਜਾਂਦਾ। ਜਦੋਂ ਅਸੀਂ ਸ਼ਬਦ ਪੜ੍ਹਨੇ ਆ ਧਰਮਸ਼ਾਲਾ, ਤੇ ਇਹਦਾ ਅਖਰੀ ਅਰਥ ਇਹ ਵੇ ਕਿ ਉਹ ਅਸਥਾਨ ਕਿ ਜਿੱਥੇ ਧਰਮ ਕਮਾਨ ਦੀ ਜਾਚ ਦੱਸੀ ਜਾਏ। ਮੈਂ ਥੋੜੀ ਜਿਹੀ ਅਰਜ਼ ਕਰਨੀ ਚਾਹੁੰਦਾ ਕਿ ਕਿਹੜਾ ਧਰਮ ਕਮਾਨ ਦੀ ਜਾਚ ਦੱਸੀ ਜਾਏ। ਹੁਣ ਹਰ ਬੰਦਾ ਦਾਅਵਾ ਪਿਆ ਕਰਦਾ ਹੈ ਕਿ ਮੇਰਾ ਧਰਮ ਸਭ ਤੋਂ ਸੁਪਰੀਮ ਹੈ, ਤੇ ਉਹ ਯਤਨ ਕਰਦਾ ਪਿਆ ਵੀ ਅੱਜ ਸਮੇਂ ਦਾ ਹਾਣੀ ਬਣ ਕੇ ਭਾਵੇਂ ਤੋੜ ਮਰੋੜ ਕੇ ਅਰਥ ਪੇਸ਼ ਕਰਨੇ ਪੈਣ, ਮੈਂ ਸਿੱਧ ਕਰ ਜਾਵਾਂ ਕਿ ਜਿਹੜੀ ਗੱਲ ਅੱਜ ਸਾਇੰਸ ਪਈ ਕਹਿੰਦੀ ਏ, ਮੇਰਾ ਧਰਮ ਮੁੱਦਤਾਂ ਪਹਿਲਾਂ ਪਿਆ ਕਹਿੰਦਾ ਸੀ। ਦੇਖੋ ਧਰਮਸ਼ਾਲਾ ਦਾ ਅਰਥ ਕੀ ਸੀ? ਹਜ਼ੂਰ ਨੇ ਧਰਮਸ਼ਾਲਾ ਜਦੋਂ ਸ਼ਬਦ ਵਰਤਿਆ, ਪਹਿਲਾ ਅਰਥ ਸਾਨੂੰ ਲੱਭਣਾ ਪਏਗਾ ਧਰਮ ਦਾ ਅਰਥ ਕੀ ਹੈ, ਕਿਹੜੇ ਧਰਮ ਦਾ ਪ੍ਰਯੋਗ ਅਸੀਂ ਕਰਨਾ, ਕਿਹੜੇ ਧਰਮ ਦੀ ਪ੍ਰੈਕਟਿਸ ਉੱਤੇ ਕਰਨੀ ਹੈ। ਤੇ ਮੈਂ ਬੇਨਤੀ ਕਰਾਂ, ਧੰਨ ਗੁਰੂ ਨਾਨਕ ਸਾਹਿਬ ਜੀ ਦੀ ਜੋਤ ਨਹੀਂ, ਧਰਮ ਦੇ ਪਰਿਭਾਸ਼ਾ ਕੇਵਲ ਇੱਕ ਸ਼ਲੋਕ ਵਿੱਚ ਆਸਾਂ ਕੀ ਵਾਰ ਵੀ ਦਿੱਤੀ ਕਿ ਧਰਮ ਕੀ ਹੈ। ਹਰ ਬੰਦੇ ਨੇ ਆਪਣਾ ਆਪਣਾ ਧਰਮ ਬਣਾਇਆ। ਹਜ਼ੂਰ ਨੇ ਸ਼ਬਦ ਵਰਤੇ ਨੇ ਕਿ ਯੋਗ ਸ਼ਬਦਨ, ਗਿਆਨ ਸ਼ਬਦਨ, ਵੇਦ ਸ਼ਬਦਨ, ਬ੍ਰਾਹਮਣ ਹੈ, ਇੱਥੇ ਸ਼ਬਦ ਦਾ ਅਰਥ ਹੈ ਧਰਮ। ਯੋਗੀ ਨੇ ਧਰਮ ਬਣਾਇਆ ਗਿਆਨ ਇਕੱਠਾ ਕਰਨਾ, ਬ੍ਰਾਹਮਣ ਨੇ ਧਰਮ ਬਣਾਇਆ ਮੈਂ ਵੇਦਾਂ ਦਾ ਪਠਨ ਪਾਠਨ ਕਰਨਾ, ਖੱਤਰੀ ਨੇ ਧਰਮ ਬਣਾਇਆ ਮੈਂ ਕੇਵਲ ਜੂਝ ਕੇ ਮਰਨਾ ਹੈ, ਵੈਸ਼ ਦਾ ਤੇ ਸ਼ੂਦਰ ਦਾ ਧਰਮ ਇੱਕ ਨੇ ਕਮਾਈ ਕਰਨੀ, ਦੂਜੇ ਨੇ ਤਿੰਨਾਂ ਵਰਨਾਂ ਦੀ ਸੇਵਾ ਕਰਨੀ। ਪਰ ਗੁਰੂ ਸਾਹਿਬ ਕਹਿੰਦੇ ਨੇ ਸਾਰਿਆਂ ਦਾ ਧਰਮ ਕੇਵਲ ਇਹ ਵੇ ਕਿ ਰੱਬ ਦੀ ਯਾਦ ਵਿੱਚ ਜੁੜ ਕੇ ਨਿਰਮਲ ਕਰਮ ਕਰਨੇ। ਸਰਬ ਸ਼ਬਦੰ ਏਕ ਸ਼ਬਦੰ ਜੇ ਕੋ ਜਾਣੈ ਤੇ ਹੋ, ਜਿਹਨੂੰ ਇੱਕ ਸ਼ਬਦ ਦੀ ਸਮਝ ਪੈ ਜਾਏ, ਨਾਨਕ ਤਾਂ ਕਾ ਦਾਸ ਹੈ ਸੋਈ ਨਿਰੰਜਨ ਦੇਵ। ਜਦੋਂ ਗੁਰੂ ਅਰਜਨ ਸਾਹਿਬ ਨੇ ਧਰਮ ਦੀ ਪਰਿਭਾਸ਼ਾ ਦਿੱਤੀ ਉਹਨਾਂ ਇੱਕ ਤੁਕ ਵਿੱਚ, ਮੈਂ ਕਹਿੰਦਾ ਗੁਰਮਤ ਤਾਂ ਹੈ ਹੀ ਬੜੀ ਸੁਖੈਨ ਜੇ ਕੋਈ ਆਪਣੇ ਗੁਰੂ ਦੀ ਦ੍ਰਿਸ਼ਟੀ ਨਾਲ ਬਾਣੀ ਪੜ੍ਹੇ। ਸਤਿਗੁਰੂ ਨੇ ਇੱਕ ਤਤ ਤੁਕ ਵਿੱਚ ਧਰਮ ਦੀ ਵਿਆਖਿਆ ਦੇ ਦਿੱਤੀ, ਕੋਈ ਯਾਦੀ ਉਲਝਣ ਨਹੀਂ ਪਾਈ। ਕਹਿਣ ਲੱਗੇ ਸਰਬ ਧਰਮ ਹੈ ਸ੍ਰੇਸ਼ਟ ਧਰਮ। ਤੇ ਵੈਸੇ ਧਰਮ ਸ਼ਬਦ ਜਿਹੜਾ ਇਹ ਸੰਸਕ੍ਰਿਤ ਦੀ ਧਰੀ ਧਾਤੂ ਤੋਂ ਨਿਕਲਿਆ, ਜਿਹਦਾ ਅਖਰੀ ਅਰਥ ਹੁੰਦਾ ਹੈ ਕਿ ਧਾਰਨ ਕਰਨਾ। ਮੁਸਲਮਾਨ ਵੀਰ ਸ਼ਬਦ ਵਰਤਦੇ ਨੇ ਮਜ਼ਹਬ। ਮਜ਼ਹਬ ਜਿਹੜਾ ਇਹ ਅਰਬੀ ਦੀ ਜ਼ੂਬ ਧਾਤੂ ਵਿੱਚੋਂ ਨਿਕਲਿਆ ਹੈ, ਤੇ ਜ਼ੂਬ ਦਾ ਅਖਰੀ ਅਰਥ ਹੁੰਦਾ ਚਾਨਣ ਦੇ ਕੇ ਰਾਹ ਵਿਖਾਉਣ ਵਾਲਾ। ਮਜ਼ਹਬ ਦਾ ਅਰਥ ਹੈ ਕਿ ਚਾਨਣ ਦੇਣ ਵਾਲਾ। ਜਦੋਂ ਅਸੀਂ ਈਸਾਈ ਵੀਰ ਸ਼ਬਦ ਵਰਤਦੇ ਨੇ ਪੜ੍ਹੇ ਲਿਖੇ ਰਿਲੀਜਨ, ਤੇ ਇਹਦਾ ਅਰਥ ਹੈ ਟੂ ਰੀ ਯੂਨਾਈਟ, ਕਿ ਪਰਤ ਕੇ ਜੋੜਨਾ, ਵਿਛੜੇ ਹੋਏ ਨੂੰ ਜੋੜਨ ਦਾ ਨਾਮ ਹੀ ਰਿਲੀਜਨ ਹੈ। ਧਰਮ ਦਾ ਅਰਥ ਹੈ ਧਾਰਨ ਕਰਨਾ, ਮਜ਼ਹਬ ਦਾ ਅਰਥ ਹੈ ਚਾਨਣ ਵਿੱਚ ਚੱਲਣਾ, ਰਿਲੀਜਨ ਦਾ ਅਰਥ ਹੈ ਕਿ ਟੁੱਟੇ ਹੋਏ ਨੂੰ ਪਰਤ ਕੇ ਜੋੜ ਦੇਣਾ। ਜਦੋਂ ਗੁਰੂ ਅਰਜਨ ਸਾਹਿਬ ਨੇ ਧਰਮ ਦੀ ਗੱਲ ਕਹੀ, ਆਉਣਾ ਗੁਰਦੁਆਰੇ ਤੇ ਵੇ, ਕਹਿਣ ਲੱਗੇ ਸਰਬ ਧਰਮ ਹੈ ਸ੍ਰੇਸ਼ਟ ਧਰਮ। ਕੀ ਧਰਮ ਹੈ ਜੀ? ਕਹਿਣ ਲੱਗੇ ਹਰ ਕੋ ਨਾਮ ਜਪ ਨਿਰਮਲ ਕਰਮ। ਸੱਚ ਜਾਣੂ ਗੁਰਦੁਆਰਾ ਸਾਨੂੰ ਸਿਖਾਉਂਦਾ ਹੀ ਇਹ ਵੇ ਕਿ ਰੱਬ ਦਾ ਨਾਮ ਕਿਵੇਂ ਜਪਣਾ ਤੇ ਦੁਨੀਆਂ ਵਿੱਚ ਨਿਰਮਲ ਕਰਮ ਕਿਵੇਂ ਕਰਨੇ। ਦੋ ਗੱਲਾਂ ਵੀ ਅਸੀਂ ਆਉਂਦੇ ਹਾਂ, ਹਰ ਕੋ ਨਾਮ ਜਪ ਨਿਰਮਲ ਕਰਮ। ਮੇਰੇ ਸਤਿਗੁਰੂ ਨੇ ਇੱਕ ਹੋਰ ਕਿਰਪਾ ਕੀਤੀ, ਜਦੋਂ ਅਸੀਂ ਪੁੱਛੀਏ ਗੁਰੂ ਅਰਜਨ ਦੇਵ ਜੀ ਨੂੰ, ਉਹਨਾਂ ਨੇ ਧਰਮ ਦੀ ਵਿਸਤਾਰ ਨਾਲ ਵਿਆਖਿਆ ਕਰਦਿਆਂ ਇਹਨੂੰ ਹੋਰ ਸੁਖੈਨ ਕਰ ਦਿੱਤਾ। ਜੇ ਅਸੀਂ ਕਹਾਂਗੇ ਹਰ ਕੋ ਨਾਮ ਜਪ, ਇਹਦੀ ਤਾਂ ਸਮਝ ਪੈ ਗਈ। ਨਿਰਮਲ ਕਰਮ ਦੇ ਅਰਥ ਕੀ ਨੇ? ਸ਼ਲੋਕ ਸੰਸਕ੍ਰਿਤੀ ਵਿੱਚ ਨਾ ਹਜ਼ੂਰ ਨੇ ਖਾਸ ਕਰਕੇ ਸ਼ਬਦ ਧਰਮ ਦੇ ਲੱਖਣ ਵਰਤੇ ਕਿ ਧਰਮ ਦੀ ਪਰਿਭਾਸ਼ਾ ਕੀ ਹੈ। ਇੱਕ ਬਚਨ ਹੁੰਦਾ ਹੈ ਕਿ ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਹੁਣ ਇਸ ਤੋਂ ਅੱਗੇ ਧਰਮ ਦੀ ਵਿਆਖਿਆ ਸ਼ੁਰੂ ਹੁੰਦੀ ਹੈ, ਉਸ ਸ਼ਲੋਕ ਵਿੱਚ ਦੱਸ ਦਿੱਤਾ ਪਾਪ ਕੀ ਹੈ ਤੇ ਧਰਮ ਕੀ ਹੈ। ਨਹਿ ਬਿਲੰਬ ਧਰਮੰਗ ਬਿਲੰਬ ਪਾਪੰਗ। ਪਹਿਲੀ ਗੱਲ ਕਹੀ, ਧਰਮ ਕੇਵਲ ਹੋਵੇ ਜਿਹੜਾ ਰੱਬ ਦੇ ਨਾਮ ਨੂੰ ਦ੍ਰਿੜ ਕਰਨ ਦੀ ਗੱਲ ਕਰੇ। ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ ਕਿਲ ਵਿਖ ਨਾਸੰਗ ਪ੍ਰਾਪਤ ਪ੍ਰਾਪਤੰਗ ਧਰਮ ਲਖਿਅਣ ਨਾਨਕ ਜੇ ਸੋ ਪ੍ਰਸੰਨ ਮਾਧਵ ਹੈ। ਇਹ ਵੇ ਧਰਮ ਚਾਰ ਗੱਲਾਂ ਕਹੀਆਂ। ਕਹਿਣ ਲੱਗੇ ਧਰਮ ਦੀ ਪਰਿਭਾਸ਼ਾ ਵਿੱਚ ਦ੍ਰਿੜੰਤ ਨਾਮੰਗ, ਪ੍ਰਭੂ ਦੇ ਨਾਮ ਨੂੰ ਦ੍ਰਿੜੰਤ ਕਰੀ, ਦ੍ਰਿੜ ਕਰੀ। ਦ੍ਰਿੜ ਕਰਦੇ ਇੱਕ ਗੱਲ ਚੇਤੇ ਰੱਖੀ, ਧਰਮ ਸਵਾਰਥੀਆਂ ਲਈ ਨਹੀਂ, ਧਰਮ ਤਾਂ ਧਰਮ ਤੋਂ ਫਿਦਾ ਹੋਣ ਵਾਲੇ ਪਰਵਾਨਿਆਂ ਵਾਸਤੇ ਹੈ। ਦ੍ਰਿੜੰਤ ਨਾਮੰਗ ਤਜੰਤ ਲੋਭੰਗ ਸ਼ਰਨ ਸੰਤੰਗ, ਬੰਦਗੀ ਕਰਨ ਵਾਲਿਆਂ ਦੀ ਸ਼ਰਨ ਵਿੱਚ ਆਈ, ਜਿਹਨੂੰ ਗੁਰਦੁਆਰੇ ਵਿੱਚ ਅਸੀਂ ਕਹਿੰਦੇ ਹਾਂ ਕਿ ਸੰਗਤ ਵਿੱਚ ਆਉਣਾ। ਕਹਿਣ ਲੱਗੇ ਸ਼ਰਨ ਸੰਤੰਗ ਕਿਲ ਵਿਖ ਨਾਸੰਗ, ਸਜਣਾ ਇਹਦੇ ਵਿੱਚ ਪਾਪਾਂ ਦਾ ਨਾਸ਼ ਹੋਵੇਗਾ। ਜਿੱਦਣ ਇਸ ਅਵਸਥਾ ਨੂੰ ਪਹੁੰਚੇ ਉਦਣ ਸਮਝੀ ਮੈਨੂੰ ਧਰਮ ਦੇ ਲੱਛਣ ਕੁਝ ਆ ਗਏ। ਮੈਂ ਬੇਨਤੀ ਕਰ ਰਿਹਾ ਵਾ, ਸਤਿਗੁਰੂ ਜੀ ਨੇ ਕਿਰਪਾ ਕਰਕੇ ਪਹਿਲਾਂ ਧਰਮਸ਼ਾਲਾ ਕਾਇਮ ਕੀਤੀ। ਭਾਈ ਸਾਹਿਬ ਭਾਈ ਗੁਰਦਾਸ ਜੀ ਦੇ ਬਚਨ ਅਸੀਂ ਪੜ੍ਹਨੇ, ਉੱਥੇ ਬੜੀ ਉਹਨਾਂ ਨੇ ਕਿਰਪਾ ਕੀਤੀ। ਗੁਰਦੁਆਰੇ ਦੀ ਬੁਨਿਆਦ ਕਦੋਂ ਬਣੀ? ਧਰਮਸ਼ਾਲਾ ਦਾ ਭਾਵ ਕੀ ਸੀ? ਭਾਈ ਸਾਹਿਬ ਨੇ ਇੱਕ ਸ਼ਬਦ ਵਰਤਿਆ ਹੈ, ਕਹਿੰਦੇ ਨੇ ਜਿੱਥੇ ਜਿੱਥੇ ਗੁਰੂ ਨਾਨਕ ਸਾਹਿਬ ਦੇ ਚਰਨ ਪਏ ਸਿੱਖ ਜਗਿਆਸੂਆਂ ਨੇ ਉਸ ਥਾਂ ਤੇ ਗੁਰੂ ਨਾਨਕ ਸਾਹਿਬ ਦੇ ਉਪਦੇਸ਼ ਨੂੰ ਕਮਾਉਣਾ ਸ਼ੁਰੂ ਕੀਤਾ। ਤੇ ਜਦੋਂ ਹਜ਼ੂਰ ਕਿਸੇ ਦੇ ਘਰ ਜਾਂਦੇ ਸਨ, ਮੈਂ ਤਿੰਨ ਬੇਨਤੀਆਂ ਕੀਤੀਆਂ ਨੇ, ਇੱਕ ਹੈ ਛੋਟੀ ਸੰਗਤ, ਇੱਕ ਹੈ ਬੜੀ ਸੰਗਤ, ਤੇ ਤੀਜਾ ਸ਼ਬਦ ਆਉਂਦਾ ਸੀ ਪੱਕੀ ਸੰਗਤ। ਛੋਟੀ ਸੰਗਤ ਦਾ ਅਰਥ ਕੀ ਸੀ ਕਿ ਜਦੋਂ ਕੋਈ ਧਰਮਸ਼ਾਲਾ ਅਜੇ ਬੰਦ ਹੀ ਨਹੀਂ ਸੀ, ਇੱਕ ਥਾਂ ਮੁਕਰਰ ਨਹੀਂ ਸੀ ਹੁੰਦਾ, ਉਸ ਵੇਲੇ ਕਦੀ ਕਿਸੇ ਦੇ ਘਰ ਜਾ ਕੇ ਗੁਰਬਾਣੀ ਦਾ ਕੀਰਤਨ ਕਰਨਾ, ਕਦੀ ਕਿਸੇ ਦੇ ਘਰ ਜਾ ਕੇ ਗੁਰਬਾਣੀ ਦਾ ਪਾਠ ਕਰਨਾ, ਨਾਮ ਦਾ ਅਭਿਆਸ ਕਰਨਾ, ਤੇ ਉਹਨੂੰ ਕਿਹਾ ਜਾਂਦਾ ਸੀ ਕਿ ਇਹ ਛੋਟੀ ਸੰਗਤ ਹੈ। ਕਿਸੇ ਦੇ ਘਰ ਵੀ ਜਾ ਕੇ ਭਜਨ ਬੰਦਗੀ ਜਦੋਂ ਸਿੱਖ ਪੁਰਾਤਨ ਸਮੇਂ ਕਰਦੇ ਸਨ, ਇਹ ਸੀ ਛੋਟੀ ਸੰਗਤ। ਫਿਰ ਉਹਨਾਂ ਨੇ ਇੱਕ ਥਾਂ ਮੁਕਰਰ ਕਰ ਲੈਣੀ ਕਿ ਇਸ ਥਾਂ ਤੇ ਆਪਾਂ ਬੈਠ ਕੇ ਭਜਨ ਬੰਦਗੀ ਕਰਾਂਗੇ, ਉਸ ਤੋਂ ਬਾਅਦ ਉਸ ਥਾਂ ਦਾ ਨਾਂ ਪੈ ਜਾਣਾ ਪੱਕੀ ਸੰਗਤ, ਉਹਦਾ ਵਾਹਿਗੁਰੂ ਨਾਂ ਪੈਣਾ ਬੜੀ ਸੰਗਤ, ਤੇ ਫਿਰ ਇੱਕ ਮਰਿਆਦਾ ਬਣਾ ਦਿੱਤੀ ਜਾਂਦੀ ਸੀ ਕਿ ਇੰਨੇ ਵੇਲੇ ਸਿੱਖਾਂ ਨੇ ਸਵੇਰੇ ਆਉਣਾ ਹੈ, ਇਸ ਵੇਲੇ ਸ਼ਾਮ ਨੂੰ ਆਉਣਾ ਹੈ, ਤੇ ਉਸ ਥਾਂ ਦੀ ਸੇਵਾ ਸੰਭਾਲ ਤੇ ਸੇਵਾਦਾਰ ਮੁਕਰਰ ਕਰਨ ਤੋਂ ਬਾਅਦ ਕਿਹਾ ਜਾਂਦਾ ਸੀ ਹੁਣ ਇਹ ਪੱਕੀ ਸੰਗਤ ਬਣ ਗਈ। ਛੋਟੀ ਸੰਗਤ, ਬੜੀ ਸੰਗਤ ਤੇ ਪੱਕੀ ਸੰਗਤ, ਇਹ ਤਿੰਨ ਸ਼ਬਦ ਗੁਰੂ ਸਾਹਿਬ ਜੀ ਦੇ ਵੇਲੇ ਵਰਤੇ ਜਾਂਦੇ ਸਨ। ਮੇਰੇ ਧੰਨ ਗੁਰੂ ਨਾਨਕ ਸਾਹਿਬ ਜੀ ਨੇ ਇੱਕ ਕਿਰਪਾ ਕੀਤੀ, ਜਿੱਥੇ ਗਏ ਉੱਥੇ ਸੰਗਤ ਕਾਇਮ ਕੀਤੀ। ਹੁਣ ਅੱਜ ਕਈ ਵਾਰੀ ਅਸੀਂ ਕਹਿ ਦਿੰਦੇ ਹਾਂ ਗੁਰੂ ਘਰ ਵਿੱਚ ਇਕੱਠ, ਮੈਂ ਬੇਨਤੀ ਕਰਾਂ ਇਕੱਠ, ਕਦੀ ਵੀ ਸ਼ਬਦ ਨਾ ਵਰਤੀਏ ਕੇਵਲ ਇਕੱਠ। ਦੇਖੋ ਇਕੱਠ ਤਾਂ ਥੀਏਟਰ ਵਿੱਚ, ਸਿਨੇਮਾ ਘਰਾਂ ਵਿੱਚ ਵੀ ਹੁੰਦਾ, ਇਕੱਠ ਤਾਂ ਆਪਾਂ ਬੱਸ ਅੱਡਿਆਂ ਤੇ ਵੀ ਦੇਖਦੇ ਹਾਂ, ਇਕੱਠ ਤਾਂ ਹਸਪਤਾਲਾਂ ਵਿੱਚ ਵੀ ਮਿਲ ਜਾਂਦਾ ਹੈ, ਇਕੱਠ ਤਾਂ ਆਪਾਂ ਕਿਸੇ ਰੇਲਵੇ ਸਟੇਸ਼ਨ ਤੇ ਵੀ ਦੇਖਦੇ ਹਾਂ। ਇੱਥੇ ਇਕੱਠ ਨਹੀਂ, ਇਹ ਸ਼ਬਦ ਜ਼ਰੂਰ ਇੱਥੇ ਇਕੱਠ ਵਰਤਨੇ ਆ, ਇੱਥੇ ਉਹਨਾਂ ਗੁਰਮੁਖਾਂ ਦਾ ਸਮੂਹ ਹੈ ਜਿਹੜੇ ਇੱਕ ਦੂਜੇ ਦਾ ਜੀਵਨ ਤਬਦੀਲ ਕਰਨ ਦੀ ਸਮਰੱਥਾ ਰੱਖਦੇ। ਸੱਤ ਸੰਗਤ ਕਿਉਂ ਬਣੀ? ਹੁਣ ਸਾਡੇ ਕਈ ਸੱਜਣ ਕਹਿੰਦੇ ਨੇ ਕੀ ਲੋੜ ਹੈ ਜੀ ਰੋਜ਼ ਗੁਰਦੁਆਰੇ ਆਉਣ ਦੀ। ਮੈਂ ਇੱਕ ਬੇਨਤੀ ਜ਼ਰੂਰ ਆਪ ਜੀ ਦੇ ਚਰਨਾਂ ਵਿੱਚ ਕਰਨੀ ਚਾਹੁੰਦਾ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਇਸ ਗੱਲ ਨੂੰ ਸਵੀਕਾਰ ਕੀਤਾ ਹੈ, ਇੱਕ ਦੂਜੇ ਦੇ ਕੋਲ ਬੈਠਣ ਦੇ ਨਾਲ ਸੁਭਾਵਾਂ ਦੀ ਤਬਦੀਲੀ ਆ ਜਾਂਦੀ ਹੈ। ਤੁਸੀਂ ਪੜ੍ਹੇ ਲਿਖੇ ਸੱਜਣ ਬੈਠੇ ਹੋ ਕਿ ਕੱਲਾ ਮਨੁੱਖ ਨਹੀਂ, ਜੋ ਕੁਝ ਰੱਬ ਨੇ ਬਣਾਇਆ ਹੈ ਜਦੋਂ ਇੱਕ ਦੂਜੇ ਦੇ ਨੇੜੇ ਆਉਂਦਾ, ਉਹਦੇ ਵਿੱਚ ਇੱਕ ਨਵੀਂ ਵਸਤੂ ਦਾ, ਨਵੇਂ ਸੁਭਾਅ ਦਾ ਜਨਮ ਹੁੰਦਾ। ਸਿਆਣੇ ਬੈਠੇ ਹੋ, ਅਸੀਂ ਪਾਣੀ ਪੀਂਦੇ ਹਾਂ, ਪਾਣੀ ਵਿੱਚ ਕੀ ਕੁਝ ਹੈ? ਹਾਈਡਰੋਜਨ ਤੇ ਆਕਸੀਜਨ। ਜੇ ਹਾਈਡਰੋਜਨ ਵੱਖਰੀ ਹੋਵੇ, ਆਕਸੀਜਨ ਵੱਖਰੀ ਹੋਵੇ ਤੇ ਪਾਣੀ ਦਾ ਸੁਮੇਲ ਨਹੀਂ, ਪਾਣੀ ਨਹੀਂ ਪੈਦਾ ਹੋਵੇਗਾ। ਜਦੋਂ ਦੋਨੋਂ ਇਕੱਠੇ ਹੁੰਦੇ ਨੇ, ਮਾਦਾ ਹੈ ਤੇ ਮੈਟਰ ਦੇ ਬਾਹਰ ਦੇ ਤੱਤ ਨੇ, ਇਕੱਠੇ ਹੋਣ ਨਾਲ ਨਵੀਂ ਚੀਜ਼ ਦਾ ਜਨਮ ਹੁੰਦਾ ਹੈ। ਹਾਈਡਰੋਜਨ ਤੇ ਆਕਸੀਜਨ ਇਕੱਠੇ ਹੋ ਜਾਣ ਤੇ ਪਾਣੀ ਬਣ ਜਾਂਦਾ ਹੈ, ਤੇ ਉਹ ਪਾਣੀ ਸਾਰੀ ਧਰਤੀ ਦਾ ਜੀਵ ਬਣ ਜਾਂਦਾ ਹੈ। ਦੋ ਮਾਦੇ ਨੇ, ਹਾਈਡਰੋਜਨ ਆਕਸੀਜਨ ਇਕੱਠੇ ਹੋਏ ਤੇ ਪਾਣੀ ਦਾ ਰੂਪ ਧਾਰਨ ਕੀਤਾ। ਜਦੋਂ ਨਾਈਟ੍ਰੋਜਨ ਤੇ ਆਕਸੀਜਨ ਇਕੱਠੇ ਹੋਏ, ਉਸ ਵੇਲੇ ਇਹਨੇ ਹਵਾ ਨੂੰ ਜਨਮ ਦੇ ਦਿੱਤਾ। ਜਦੋਂ ਗੁਰੂ ਕੇ ਸਿੱਖੋ, ਅਸੀਂ ਦੇਖਦੇ ਹਾਂ ਕਾਰਬਨ ਅਤੇ ਆਕਸੀਜਨ ਇਕੱਠੇ ਹੋਏ, ਇਹਨੇ ਅੱਗ ਨੂੰ ਜਨਮ ਦੇ ਦਿੱਤਾ। ਹੁਣ ਹੈ ਉਹ ਸਾਰਾ ਮੈਟਰ ਹੀ, ਅਸੀਂ ਤਕੀਏ ਤੱਕ ਕਿਵੇਂ ਕਹਿ ਦਿੰਦੇ ਹਾਂ ਕਿ ਗੁਰੂ ਕੀ ਸੰਗਤ ਦੀ ਜਾਣ ਦਾ ਕੀ ਲਾਭ ਹੈ, ਕੀ ਲੋੜ ਹੈ ਮਿਲਣ ਦੀ? ਤੇ ਮੈਂ ਬੇਨਤੀ ਕਰਨੀ ਚਾਹੁੰਦਾ ਨਾ ਕਿ ਜੇ ਵੱਖਰੇ ਵੱਖਰੇ ਦੋ ਸੁਭਾਵਾਂ ਵਾਲੇ ਤੱਤ ਮਿਲ ਜਾਣ ਤੇ ਉਹ ਸਾਨੂੰ ਜ਼ਿੰਦਗੀ ਤੇ ਮੌਤ ਦੇ ਸਕਦੇ ਨੇ। ਜੇ ਕਿਤੇ ਬੰਦਗੀ ਕਰਨ ਵਾਲਿਆਂ ਦੀ ਸੰਗਤ ਕਰੀਏ ਤੇ ਅਸੀਂ ਜੀਵਨ ਦੀ ਬਾਜੀ ਜਿੱਤ ਵੀ ਸਕਦੇ। ਮੈਂ ਬਾਣੀ ਵਿੱਚੋਂ ਇੱਕ ਦੋ ਪ੍ਰਮਾਣ ਦੇਣੇ ਚਾਹੁੰਦਾ। ਦੇਖੋ ਹਜ਼ੂਰ ਨੇ ਬਾਣੀ ਵਿੱਚ ਕੋਈ ਸ਼ਬਦ ਵਰਤੇ ਨਹੀਂ ਕਿ ਸੰਗਤ ਕਰਨੀ ਕਿਉਂ ਜ਼ਰੂਰੀ ਹੈ, ਕਿਉਂਕਿ ਗੁਰਦੁਆਰੇ ਦੇ ਮੁੱਢ ਵਿੱਚ ਸਾਨੂੰ ਸੰਗਤ ਸ਼ਬਦ ਤੇ ਸੱਚ ਸੰਗਤ ਸਗਤ ਸ਼ਬਦ ਸੰਬੰਧੀ ਜ਼ਰੂਰ ਵਿਚਾਰ ਕਰਨੀ ਪਏਗੀ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕਿਰਪਾ ਕੀਤੀ ਹੈ, ਕੇਵਲ ਅੱਖਾਂ ਮੀਚ ਕੇ ਨਹੀਂ ਕਹਿ ਦਿੱਤਾ ਕਿ ਸੰਗਤ ਕਰਿਆ ਕਰੋ ਜੀ। ਦੇਖੋ ਹਰ ਗੱਲ ਨੂੰ ਬਾਅਦ ਲਈ ਹਜ਼ੂਰ ਨੇ ਮਨੁੱਖ ਨੂੰ ਸਮਝਾਇਆ ਹੈ। ਮੈਂ ਪਿਛਲੇ ਦਿਨ ਇੱਕ ਬੇਨਤੀ ਕੀਤੀ ਕਿ ਜੋ ਕੁਝ ਗੁਰੂ ਗ੍ਰੰਥ ਸਾਹਿਬ ਵਿੱਚ ਖਜ਼ਾਨਾ ਪਿਆ ਹੈ ਨਾ, ਸੱਚ ਜਾਣੋ, ਜੇ ਕਿਤੇ ਪ੍ਰੈਕਟੀਕਲ ਰੂਪ ਵਿੱਚ ਸਿੱਖ ਜ਼ਿੰਦਗੀ ਵਿੱਚ ਅਪਣਾ ਜਾਏ, ਇਹਦੇ ਵਰਗਾ ਖੋਜੀ ਵੀ ਕੋਈ ਨਹੀਂ, ਇਹਦੇ ਵਰਗਾ ਬ੍ਰਹਿਮੰਡ ਨੂੰ ਖੋਜਣ ਵਾਲਾ, ਇਹਦੇ ਵਰਗਾ ਪਤਾਲ ਨੂੰ ਖੋਜਣ ਵਾਲਾ, ਇਹਦੇ ਵਰਗਾ ਧਰਤੀ ਦੇ ਹਰ ਖਿੱਤੇ ਨੂੰ ਖੋਜਣ ਵਾਲਾ ਬਾਜ਼ਮੁਖੀ ਸਾਇੰਸਦਾਨ ਵੀ ਕੋਈ ਨਹੀਂ, ਤੇ ਸੱਚ ਜਾਣੋ, ਇਹਦੇ ਵਰਗਾ ਅੰਦਰ ਨੂੰ ਖੋਜਣ ਵਾਲਾ ਬ੍ਰਹਮ ਗਿਆਨੀ ਵੀ ਕੋਈ ਨਹੀਂ। ਪਰ ਜੇ ਪ੍ਰੈਕਟੀਕਲ ਰੂਪ ਦਿੱਤਾ ਜਾਏ, ਸੰਗਤ ਦਾ ਅਸਰ ਕਿੰਨਾ ਕੁ ਹੈ। ਸਾਹਿਬ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਨੇ ਕੁਝ ਸ਼ਬਦ ਦਿੱਤੇ ਨੇ, ਮੈਂ ਸ਼ਬਦ ਵਰਤੇ ਨੇ ਕਿ ਦੋ ਗੈਸਾਂ ਦੇ ਨਾਲ ਪਾਣੀ ਹਵਾ ਤੇ ਅੱਗ ਬਣ ਜਾਂਦੀ ਹੈ, ਪਰ ਜੇ ਵੱਖ ਵੱਖ ਸੁਭਾਵਾਂ ਵਾਲੀਆਂ ਹੋਣ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਕਿਹਾ, ਕਹਿੰਦੇ ਨੇ ਕੇਵਲ ਇਹ ਤੱਤ ਨਹੀਂ, ਸੱਚ ਦਾਣੀ ਧਰਤੀ ਤੇ ਉੱਗੀ ਹੋਈ ਬਨਸਪਤੀ ਵੀ ਇੱਕ ਦੂਜੇ ਦੀ ਸੰਗਤ ਦਾ ਅਸਰ ਕਬੂਲ ਕਰਦੀ। ਕਬੀਰ ਸਾਹਿਬ ਦੇ ਅਸੀਂ ਦੋ ਸ਼ਲੋਕ ਪੜ੍ਹਨੇ, ਦੇਖੋ ਦੋਨੋਂ ਸ਼ਬਦ ਉਹਨਾਂ ਨੇ ਉਹਦੇ ਵਿੱਚ ਬਨਸਪਤੀ ਦਾ ਜ਼ਿਕਰ ਕੀਤਾ ਕਿ ਦੋਨਾਂ ਸ਼ਬਦਾਂ ਦਾ ਭਾਵ ਵੱਖਰਾ ਵੱਖਰਾ ਹੈ। ਉਹਨਾਂ ਗੱਲ ਰੁੱਖ ਦੀ ਕੀਤੀ, ਇੱਕ ਪਾਸੇ ਕਹਿੰਦੇ ਧਰਤੀ ਤੇ ਉਹ ਰੁੱਖ ਪੈਦਾ ਹੋਇਆ ਜਿਹਨੂੰ ਅਸੀਂ ਬਾਵਨ ਚੰਦਨ ਵੀ ਕਹਿੰਦੇ ਹਾਂ। ਉਦਾਹਰਨ ਬੜੀ ਵਾਰੀ ਤੁਸੀਂ ਲਈਏ, ਪਰ ਮੇਰੇ ਕਹਿਣ ਤੋਂ ਮੁਰਾਦ ਸੀ ਕਿ ਗੁਰਦੁਆਰਾ ਕਿਉਂ ਬਣਾਇਆ ਗਿਆ, ਕਿਉਂ ਅਸੀਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰਨੇ ਹਾਂ। ਧਰਤੀ ਤੇ ਰੁੱਖ ਇੱਕ ਚੰਦਨ ਦਾ ਪੈਦਾ ਹੋਇਆ, ਜਦੋਂ ਹਵਾ ਉਹਦੇ ਨੇੜਿਓਂ ਨਿਕਲਦੀ ਏ ਤੇ ਉਹ ਚੰਦਨ ਦੀ ਮਹਿਕ ਲਿਜਾ ਕੇ ਧਰਤੀ ਤੇ ਉੱਗੇ ਹੋਏ ਘਾਹ ਨੂੰ, ਝਾੜੀਆਂ ਨੂੰ ਤੇ ਅਰਿੰਦ ਨੂੰ ਵੀ ਸੁਗੰਧੀ ਨਾਲ ਭਰਪੂਰ ਕਰ ਦਿੰਦੀ ਏ, ਤੇ ਧਰਤੀ ਤੇ ਉੱਗਾ ਬੇਰੀ ਦਾ ਰੁੱਖ ਵੀ ਏ ਜਿਹੜਾ ਕੇਲੇ ਨੇੜੇ ਪੈਦਾ ਹੋ ਜਾਏ ਤੇ ਕੇਲੇ ਨੂੰ ਚੀਰ ਕੇ ਤਬਾਹ ਕਰ ਦਿੰਦਾ। ਕਿ ਸੰਗਤ ਦਾ ਅਸਰ ਰੁੱਖ ਨੀ ਕਬੂਲਦੇ? ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵਰਤੇ, ਕਬੀਰ ਚੰਦਨ ਕਾ ਬਿਰਵਾ ਭਲਾ ਦੇ ਦਿਓ ਢਾਕ ਪਲਾਸ਼। ਦੇਖੋ ਉਹ ਚੰਦਨ ਹੋਏ ਰਹੇ ਬਸੇ ਜੋ ਚੰਦਨ ਪਾਸ। ਨਾਲ ਦੂਜੇ ਰੁੱਖ ਦੀ ਗੱਲ ਕੀਤੀ, ਕਹਿਣ ਲੱਗੇ ਕਬੀਰ ਮਾਰੀ ਮਰੂ ਕੁਸੰਗ ਕੀ, ਕੇਲੇ ਨਿਕਟ ਜੋ ਬੇਰ ਉਹ ਝੂਲੈ ਉਹ ਚੀਰੀਐ ਸਾਕਤ ਸੰਗ ਨਾ ਫੇਰ। ਇੱਕ ਝੂਲਦਾ ਦੂਜੇ ਨੂੰ ਚੀਰ ਕੇ ਰੱਖ ਦਿੰਦਾ। ਸਾਹਿਬ ਗੁਰੂ ਗ੍ਰੰਥ ਸਾਹਿਬ ਨੇ ਇੱਕ ਹੋਰ ਕਿਰਪਾ ਕੀਤੀ, ਪਰ ਕਬੀਰ ਸਾਹਿਬ ਦੀ ਦੋ ਸ਼ਲੋਕ ਨੇ ਉਹਨਾਂ ਨੂੰ ਆਧਾਰ ਬਣਾ ਕੇ ਅਰਜ਼ ਕਰਾਂਗਾ ਕਿ ਜਿਉਂ ਜੀ ਸੰਗਤ ਕਰਾਂਗੇ ਸੱਚ ਜਾਣੂ ਬੰਦੇ ਦਾ ਸੁਭਾਅ ਉਹੋ ਜਿਹਾ ਬਣ ਜਾਏਗਾ। ਫਿਰ ਅੱਗੇ ਅਰਜ਼ ਕਰਨੀ ਹੈ ਕਿ ਸੱਚ ਸੰਗਤ ਹੁੰਦੀ ਕੀ? ਹੁਣ ਇਹ ਨਹੀਂ ਕਿ ਆਪਣੇ ਆਪਣੇ ਬੰਦੇ ਅਸੀਂ ਇਕੱਠੇ ਕਰ ਲਈਏ ਤੇ ਕਹਿ ਦਈਏ ਸੰਗਤ ਤੇ ਪ੍ਰਵਾਨਗੀ ਤੇ ਦਿੰਦੀ ਹੈ। ਗੁਰੂ ਕੇ ਸਿੱਖੋ, ਸ਼ਬਦ ਦੀ ਰੋਸ਼ਨੀ ਵਿੱਚ ਦੇਖੋ ਕਿ ਸੱਤ ਸੰਗਤ ਦੀ ਪਰਿਭਾਸ਼ਾ ਕੀ। ਪਹਿਲੀ ਗੱਲ, ਸੱਤ ਸੰਗਤ ਹੈ ਹੀ ਉਹ ਜਿੱਥੇ ਕੇਵਲ ਸੱਚ ਦੀ ਗੱਲ ਕੀਤੀ ਜਾਏ ਤੇ ਸੱਚ ਕੇਵਲ ਪਰਮਾਤਮਾ ਕਹੇ, ਉਹਦੇ ਤੋਂ ਬਿਨਾਂ ਜਿਤਨੇ ਵੀ ਪ੍ਰਪੰਚ ਨੇ ਸਾਰੇ ਕੂੜ ਨੇ। ਹਜ਼ੂਰ ਨੇ ਸ਼ਬਦ ਵਰਤੇ ਸਨ, ਕਹਿਣ ਲੱਗੇ ਨਾਨਕ ਵਖਾਣੇ ਬੇਨਤੀ ਤੁਧ ਬਾਜ ਕੂੜੋ ਕੂੜ, ਕੇਵਲ ਸੱਚ ਤੂੰ ਹੈ। ਤਾਂ ਹੀ ਹਜ਼ੂਰ ਨੇ ਬਾਣੀ ਵਿੱਚ ਕਿਹਾ ਸੱਤ ਸੰਗਤ ਕੈਸੀ ਜਾਣੀਏ, ਸੰਗਤ ਦੀ ਪਰਿਭਾਸ਼ਾ ਕੀ ਹੈ? ਕਹਿਣ ਲੱਗੇ ਜਿੱਥੇ ਇੱਕੋ ਨਾਮ ਵਿਖਾਣੀਆਂ, ਕਿਉਂਕਿ ਧਰਮ ਦਾ ਪਹਿਲਾ ਲੱਛਣ ਹੀ ਇਹ ਕਿ ਦੜੰਤ ਨਾਮ ਸਤ ਸੰਗਤ ਕੈਸੀ ਜਾਣੀਏ, ਜਿੱਥੇ ਇੱਕੋ ਨਾਮ ਵਿਖਾਣੀਏ ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬੁਝਾਏ ਜੀਓ। ਜਿਹੜੀ ਬੇਨਤੀ ਕਰਨੀ ਚਾਹੁੰਦਾ, ਕਬੀਰ ਸਾਹਿਬ ਕਹਿੰਦੇ ਨੇ ਹਰ ਬੰਦਾ ਜਿਹੜਾ ਜਨਮ ਲੈਂਦਾ ਨਾ ਉਹਦੇ ਵਿੱਚ ਰੱਬ ਬਣਨ ਦੀ ਸਮਰੱਥਾ ਹੈ। ਇਹਨੂੰ ਇਹ ਨਾ ਸ਼ਬਦਿਓ ਕਿ ਭਾਈ ਸਾਹਿਬ ਦੇਹ ਦੀ ਗੱਲ ਕਰ ਗਏ ਜੀ, ਸਾਡਾ ਇੱਕ ਦੁਖਾਂਤ ਹੈ ਕਿ ਸਾਡੀ ਸਰੋਤ ਵੀ ਆਪਣੀ ਅਕਲ ਨੂੰ ਲਾਲ ਲੈ ਕੇ ਬਹਿੰਦੀ, ਬਹਿਣਾ ਚਾਹੀਦਾ, ਪਰ ਅਸੀਂ ਅਧੂਰੀ ਗੱਲ ਸੁਣ ਕੇ ਉਹਨੂੰ ਚੁੱਕ ਕੇ ਬਾਹਰ ਭੱਜ ਜਾਂਦੇ ਹਾਂ। ਆ ਪੂਰਾ ਸ਼ਬਦ ਅਸੀਂ ਸੁਣਦੇ ਹੀ ਨਹੀਂ ਵੀ ਗੱਲ ਕਹਿਣੀ ਕੀ ਚਾਹੁੰਦੇ। ਬੰਦੇ ਵਿੱਚ ਰੱਬ ਬਣਨ ਦੀ ਸਮਰੱਥਾ ਹੈ। ਸਾਹਿਬ ਗੁਰੂ ਤੇਗ ਬਹਾਦਰ ਜੀ ਦੇ ਬਚਨ ਤੁਸੀਂ ਪੜ੍ਹਦੇ ਹੋ, ਸੱਚ ਜਾਣੋ ਕਿ ਬੰਦਾ ਰੱਬ ਬਣਦੇ ਸਮਰੱਥ ਹੈ ਤੇ ਬੰਦਾ ਕੁੱਤਾ ਤੇ ਸੂਰ ਬਣਦੇ ਥੱਲੇ ਵੀ ਆ ਸਕਦਾ ਹੈ। ਸਤਿਗੁਰੂ ਨੇ ਦੋ ਸ਼ਲੋਕ ਕਹਿ ਤੇ ਦੋਨੋਂ ਹੀ ਇਕੱਠੇ ਕਹਿ ਦਿੱਤੇ। ਕਹਿਣ ਲੱਗੇ ਹੈ ਤੂੰ ਇਨਸਾਨ, ਪਰ ਜੇ ਸੰਗਤ ਨਾ ਮਿਲੀ, ਜੇ ਤੈਨੂੰ ਗੁਰਦੁਆਰ ਨਾ ਮਿਲਿਆ, ਤੇ ਵੈਸੇ ਗੁਰਦੁਆਰ ਦਾ ਅਰਥ ਗੁਰੂ ਦੇ ਮਾਰਫਤ, ਗੁਰੂ ਦੇ ਰਾਹੀਂ, ਗੁਰੂ ਦਾ ਦਰਵਾਜ਼ਾ। ਇਹ ਕੁਦਰਤ ਦਾ ਨੇਮ ਹੈ ਕਿ ਜਿੰਨੇ ਰੱਬ ਦੇ ਦਰ ਤੱਕ ਜਾਣਾ, ਅਸੀਂ ਗੱਲ ਸੋ ਪੁਰਖ ਤੇ ਸੋ ਦਰ ਦੀ ਕਰਨੇ ਹਾਂ। ਅਸੀਂ ਪੜ੍ਹਨੇ ਹਾਂ ਨਾ, ਸੋ ਦਰ ਦਾ ਅਰਥ ਹੁੰਦਾ ਉਹਦਾ ਦਰਵਾਜ਼ਾ, ਤੇ ਸੋ ਦਰ ਦੇ ਅੱਗੇ ਬੈਠਾ ਹੋਇਆ ਸੋ ਪੁਰਖ। ਇਹੀ ਕਾਰਨ ਕਿ ਜਦੋਂ ਸੋਦਰ ਰਾਜ ਸਾਹਿਬ ਦਾ ਪਾਠ ਕਰਨੇ ਆ, ਪਹਿਲਾ ਸ਼ਬਦ ਆਉਂਦਾ ਹੈ ਕਿ ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ, ਤੇ ਸੋ ਦਰ ਵਿੱਚੋਂ ਲੰਘ ਕੇ ਜਾਣਾ ਸੋ ਪੁਰਖ ਦੇ ਕੋਲ, ਤੇ ਉਸ ਪੁਰਖ ਕੋਲ ਜਿਹਨੂੰ ਅਨੇਕਾਂ ਤਰ੍ਹਾਂ ਦੇ ਲੋਕ ਆਰਾਧਦੇ ਪਏ। ਪਹਿਲਾਂ ਸੋ ਦਰ ਹੈ, ਫਿਰ ਸੋ ਪੁਰਖ ਹੈ, ਕਿ ਉੱਥੇ ਸਿਰਲੇਖ ਵੀ ਦਿੱਤਾ ਹੈ। ਆਪਾਂ ਪੜ੍ਹਿਆ ਰਾਗ ਆਸਾ ਮਹੱਲਾ ਚੌਥਾ ਸੋ ਪੁਰਖ, ਪਰ ਚੇਤੇ ਰੱਖਿਓ ਸੋ ਪੁਰਖ ਤੱਕ ਉਹ ਜਾਏਗਾ ਜਿਹੜਾ ਸੋ ਦਰ ਤੇ ਪਹੁੰਚੇਗਾ, ਤੇ ਸੋ ਦਰ ਤੇ ਉਹ ਜਾਏਗਾ ਜਿਹੜਾ ਗੁਰੂ ਦੇ ਦੁਆਰੇ ਤੇ ਜਾਏਗਾ। ਗੁਰੂ ਦੇ ਦਰ ਤੋਂ ਬਿਨਾਂ ਸੋ ਦਰ ਨਹੀਂ, ਸੋ ਦਰ ਤੋਂ ਬਿਨਾਂ ਸੋ ਪੁਰਖ ਨਹੀਂ। ਮੇਰੇ ਹਜ਼ੂਰ ਕਿਰਪਾਲੂ ਜੀ ਨੇ ਇੱਕ ਮਿਹਰ ਕੀਤੀ ਏ, ਕਹਿਣ ਲੱਗੇ ਬੰਦਿਆਂ ਤੂੰ ਬੰਦੇ ਪੁਣੇ ਤੋਂ ਵੀ ਥੱਲੇ ਡਿੱਗ ਸਕਣਾ ਹੈ, ਜੇ ਕਿਤੇ ਸੰਗਤ ਮਿਲ ਜਾਏ ਤੇ ਸੱਚ ਜਾਣੀ ਤੂੰ ਰੱਬ ਵੀ ਬਣ ਸਕਣਾ ਹੈ। ਗੁਰੂ ਤੇਗ ਬਹਾਦਰ ਜੀ ਨੇ ਦੋ ਸ਼ਲੋਕ ਹੈ, ਕਹਿਣ ਲੱਗੇ ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ। ਇੱਥੇ ਪ੍ਰਾਣੀ ਦਾ ਅਰਥ ਅਸੀਂ ਮਨੁੱਖ ਕਰਾਂਗੇ। ਏਕ ਭਗਤ ਭਗਵਾਨ ਜੇ ਪ੍ਰਾਣੀ ਕਹਿ ਨਾਹੇ ਮਨ, ਤੇ ਅਗਲੀ ਤੋਕੇ ਨੀ ਕਿਹਾ ਤੂੰ ਬੰਦਾ ਹੈ। ਕਹਿਣ ਲੱਗੇ ਜੈਸੇ ਸੂਕਰ ਸਵਾਨ ਨਾਨਕ ਮਾਨੋ, ਤਾਹੇ ਸਾਨੂੰ ਤਨ ਦਰਦ ਸਰੀਰ ਹੀ ਕਰਾਂਗੇ ਨਾ। ਕਹਿਣ ਲੱਗੇ ਤੇਰਾ ਤਨ ਕੂਕਰ ਤੇ ਸੂਰ ਤੋਂ ਵੀ ਨਿਖਿਧ ਹੈ। ਉੱਥੇ ਸ਼ਬਦ ਵਰਤਿਆ ਮਾਨੋ ਦਰਦ, ਇਹਨੂੰ ਮੰਨ ਲਵੋ। ਜੈਸੇ ਸੂਕਰ ਸਵਾਨ ਨਾਨਕ ਮਾਨੋ ਤਾਹੇ ਤਨ। ਤੇ ਗੁਰੂ ਤੇਗ ਬਹਾਦਰ ਸਾਹਿਬ ਜੀ, ਇਹ ਬੰਦਾ ਰੱਬ ਵਰਗਾ ਵੀ ਹੋ ਸਕਦਾ? ਕਹਿਣ ਲੱਗੇ ਹਾਂ, ਜੇ ਹਿਰਦੇ ਵਿੱਚ ਪ੍ਰਭੂ ਦੀ ਬੰਦਗੀ ਟਿਕ ਜਾਏ, ਜੇ ਸਤ ਸਿਮਰਨ ਰਾਮ ਕੋ ਸੋ ਨਰ ਮੁਕਤਾ ਜਾਨ, ਤੇ ਨਰ ਹਰ ਅੰਤਰ ਨਹੀਂ। ਹੁਣ ਨਰ ਦਾ ਅਰਥ ਮਨੁੱਖ ਕਰਾਂਗੇ, ਉਸ ਬੰਦੇ ਵਿੱਚ ਤੇ ਰੱਬ ਵਿੱਚ ਅੰਤਰ ਨਹੀਂ, ਤੇ ਨਰ ਹਰ ਅੰਤਰ ਨਹੀਂ। ਨਾਨਕ ਸਾਚੀ ਮਾਨ ਕਹਿੰਦੇ ਮੇਰੀ ਗੱਲ ਨੂੰ ਸੱਚ ਜਾਣ ਲਈ ਕਿ ਬੰਦਾ ਰੱਬ ਵੀ ਬਣ ਸਕਦੇ ਜੇ ਮਾੜੀ ਸੰਗਤ ਮਿਲ ਜਾਏ, ਤੇ ਟੇਢੀਆਂ ਮੇਢੀਆਂ ਜੂਨਾਂ ਤੋਂ ਜਿਉਂਦੇ ਜੀ ਨਿਖੇਧ ਵੀ ਹੋ ਸਕਦਾ। ਦੇਖੋ ਗੁਰੂ ਸਾਹਿਬ ਨੇ ਸੱਤ ਸੰਗਤ ਬਣਾਈ, ਤੇ ਇਹੀ ਕਾਰਨ ਹੁਣ ਇੱਕ ਸਾਡੇ ਵਿੱਚ ਹੋਰ ਵੀ ਖਿਆਲ ਪਨਪਦਾ ਜੀ, ਗੁਰੂ ਕੀ ਸੰਗਤ 21 ਵਿਸ਼ਵੇ ਹੁੰਦੀ ਹੈ। ਮੈਂ ਬੜਾ ਹੈਰਾਨ ਹੁੰਦਾ ਵਾਂ ਕਿ 21 ਵਿਸ਼ਵੇ ਸ਼ਬਦ ਕਿਵੇਂ ਅਸੀਂ ਵਰਤ ਲਏ। ਗੁਰੂ ਕੇ ਸਿੱਖੋ, ਗੁਰੂ ਨੂੰ ਵੱਖ ਕਰਕੇ ਕੋਈ ਸੰਗਤ ਨਹੀਂ ਜੇ ਰਹਿੰਦੀ। ਜੇ ਗੁਰੂ ਹੈ ਤੇ ਸਭ ਕੁਝ ਹੈ। ਜੇ ਗੁਰੂ ਨੂੰ ਵੱਖ ਕਰਕੇ ਕਹੀਏ ਕਿ ਗੁਰੂ ਤੋਂ ਵੱਡੇ 21 ਵਿਸ਼ਵੇ ਆ, ਇਹ ਮਨ ਵਿੱਚੋਂ ਖਿਆਲ ਕਰਦੀ ਹੈ। ਜੇ ਸਤਿਗੁਰ ਤੈ ਸਤ ਸੰਗਤ ਬਣਾਈ, ਜਿੱਥੇ ਗੁਰੂ ਹੈ ਸੰਗਤ ਕੇਵਲ ਉੱਥੇ ਰਹਿੰਦੀ। ਗੁਰੂ ਤੋਂ ਵੱਖ ਕਰਕੇ ਕਿਵੇਂ ਕਹਿ ਦਿਆਂਗੇ ਕਿ ਅਸੀਂ 21 ਵਿਸ਼ਵੇ ਹਾਂ? ਹਜ਼ੂਰ ਦੀ ਬਾਣੀ ਵਿੱਚ ਮੈਂ ਇਸ ਵਿਸ਼ੇ ਵੱਲ ਨਹੀਂ ਤੁਰਨਾ ਚਾਹੁੰਦਾ। ਕਬੀਰ ਸਾਹਿਬ ਨੇ ਸ਼ਬਦ ਵਰਤੇ, ਗੁਰਦੁਆਰੇ ਦਾ ਮੁੱਢ ਹੈ ਧਰਮ ਸਤ ਸੰਗਤ। ਇੱਕ ਵਿਦਵਾਨ ਕਹਿੰਦਾ ਹੈ ਗੁਰਦੁਆਰੇ ਦਾ ਮੁੱਢ ਵੀ ਸਤ ਸੰਗਤ ਹੈ, ਤੇ ਅੱਜ ਗੁਰਦੁਆਰੇ ਦੀ ਸ਼ਾਖਾ ਵੀ ਸਤ ਸੰਗਤ ਹੈ। ਗੁਰਦੁਆਰਾ ਇੱਕ ਬਹੁਤ ਲੰਮਾ ਚੌੜਾ ਸ਼ਬਦ ਹੈ, ਕਹਿ ਬਹੁਤ ਜਲਦੀ ਦਿਆਂਗੇ। ਕਬੀਰ ਸਾਹਿਬ ਨੇ ਸ਼ਬਦ ਵਰਤੇ ਨੇ, ਕਹਿੰਦੇ ਹਰ ਬੰਦੇ ਵਿੱਚ ਸਮਰੱਥਾ ਹੈ ਕਿ ਉਹ ਸਾਈਂ ਵਰਗਾ ਵੀ ਹੋ ਸਕਦਾ ਹੈ। ਹਰ ਬੰਦਾ ਜਿਹੜਾ ਹੈ ਧਰਤੀ ਤੇ ਆ ਕੇ ਆਪਣੀ ਇਨਸਾਨੀ ਕਦਰਾਂ ਕੀਮਤਾਂ ਤੋਂ ਵੀ ਥੱਲੇ ਡਿੱਗ ਸਕਦਾ। ਪੁੱਛਿਆ ਜੀ ਕਿਵੇਂ? ਉਹਨਾਂ ਨੇ ਪ੍ਰਮਾਣ ਦਿੱਤੇ ਸਨ ਇੱਕੋ, ਕਹਿੰਦੇ ਨੇ ਕਿ ਅਸਮਾਨ ਵਿੱਚੋਂ ਜਦੋਂ ਪਾਣੀ ਦੀ ਬੂੰਦ ਡਿੱਗਦੀ ਹੈ, ਉਹਦੇ ਵਿੱਚ ਕੋਈ ਮੈਲ ਨਹੀਂ, ਅੱਤ ਦੀ ਨਿਰਮਲ ਹੈ। ਤੇ ਰੱਬ ਵਰਗਾ ਉਸ ਮਾਲਕ ਵਰਗੀ ਕੋਈ ਖੇਡ ਵੀ ਲੈ ਸਕਦਾ? ਜਿਹੜੇ ਸਾਡੇ ਲੋਕ ਅੱਜ ਕਹਿੰਦੇ ਨੇ ਕਿਵੇਂ ਕਿਉਂ, ਮੈਂ ਕਹਿੰਦਾ ਇੱਕੋ ਗੱਲ ਅਸੀਂ ਮੰਨ ਲਈਏ। ਅੱਜ ਅਸੀਂ ਬੈਠੇ ਹਾਂ, ਪਾਣੀ ਮੰਨ ਲਓ ਸਾਨੂੰ ਜ਼ਰੂਰਤ ਪੈ ਜਾਏ, ਪਾਣੀ ਬਿਲਕੁਲ ਮੁੱਕ ਜਾਏ, ਪਾਣੀ ਰਹਿ ਜਾਏ ਕੇਵਲ ਸਮੁੰਦਰ ਦਾ। ਧਿਆਨ ਦਿਓ, ਮੈਂ ਸਿਰਫ ਉਦਾਹਰਨ ਦੇ ਰਿਹਾ, ਇਸ ਵਿਸ਼ੇ ਵੱਲ ਨਹੀਂ ਕਿ ਮੁੱਕਣਾ ਕਿ ਨਹੀਂ। ਪਰ ਗੁਰੂ ਗ੍ਰੰਥ ਸਾਹਿਬ ਨੇ ਇੱਕ ਤੁਕ ਜ਼ਰੂਰ ਕਹੀ, ਜਿੱਦਣ ਦੁਨੀਆਂ ਮਰੇਗੀ ਇਹਨੂੰ ਪਾਣੀ ਨੇ ਮਾਰਨਾ, ਹੋਰ ਕਿਸੇ ਨੇ ਨਹੀਂ ਮਾਰਨਾ। ਪਾਣੀ ਚਿੱਤਾ ਜਗਤ ਕਾ ਪਾਣੀ ਫਿਰ ਖਾਏ, ਕਹਿੰਦੇ ਪਾਣੀ ਨੇ ਜੰਮਿਆ ਤੇ ਪਾਣੀ ਮਾਰੇਗਾ। ਜੇ ਪਾਣੀ ਮੁੱਕ ਗਿਆ ਤੇ ਪਾਣੀ ਦੀ ਥੁੜ ਕਰਕੇ ਲੋਕ ਮਰਨਗੇ, ਜੇ ਹੜ ਆ ਗਿਆ ਤੇ ਪਾਣੀ ਡੋਬ ਕੇ ਮਾਰ ਜਾਏਗਾ, ਮਰਨਾ ਪਾਣੀ ਕਰਕੇ। ਇਹ ਗੁਰੂ ਗ੍ਰੰਥ ਸਾਹਿਬ ਨੇ ਬਚਨ ਕਹੇ ਨੇ। ਹਜ਼ੂਰ ਕਿਰਪਾਲੂ ਜੀ ਨੇ ਮਿਹਰ ਕੀਤੀ, ਕਹਿਣ ਲੱਗੇ ਜੇ ਰੱਬ ਦੀ ਖੇਡ ਬਾਰੇ ਪੁੱਛਣਾ ਚਾਹੁੰਦੇ, ਜੋ ਕੁਝ ਉਹ ਕਰਦਾ ਤੂੰ ਕਦੀ ਸੋਚ ਵੀ ਨਹੀਂ ਸਕਦਾ। ਮੰਨ ਲਓ ਕਿ ਸਮੁੰਦਰ ਦਾ ਖਾਰਾ ਪਾਣੀ ਸਾਡੇ ਕੋਲ ਹੋਵੇ, ਤੇ ਇਸ ਪਾਣੀ ਨੂੰ ਸ਼ੁੱਧ ਕਰਕੇ ਸਾਨੂੰ ਪੀਣ ਵਾਸਤੇ ਨਹਾਉਣ ਵਾਸਤੇ ਵਰਤੋਂ ਕਰਨੀ ਪਏ, ਗੁਰੂ ਕੇ ਸਿੱਖੋ ਕਿੰਨੇ ਕੁ ਪਲਾਂਟ ਲਾਣੇ ਪੈਣਗੇ, ਕਿੰਨੇ ਕੁ ਕੈਮੀਕਲ ਜਿਹੜੇ ਨੇ ਉਹ ਵਰਤਣੇ ਪੈਣਗੇ। ਮੇਰੇ ਰੱਬ ਜੀ ਤੇਰੀ ਕਦਰ ਨਹੀਂ ਅਸੀਂ ਜਾਣਦੇ, ਸਾਨੂੰ ਪਤਾ ਹੀ ਕੋਈ ਨਹੀਂ। ਸਮੁੰਦਰ ਤੋਂ ਲੂਣ ਵਾਲਾ ਖਾਰਾ ਪਾਣੀ ਚੁੱਕਣਾ, ਹਵਾ ਵਿੱਚ ਲਿਜਾ ਕੇ ਕਿਉਂ ਜੇ ਪਲਾਂਟ ਫਿੱਟ ਕੀਤੇ ਨੀ, ਜਦੋਂ ਪਹਾੜ ਤੇ ਸੱਟਣਾ ਖਾਰੇ ਨੂੰ ਨਿਰਮਲ ਬਣਾ ਕੇ ਲੋਕਾਂ ਦੇ ਪੀਣ ਯੋਗਾ ਕਰਦੇ, ਤੇਰੇ ਵਰਗਾ ਕੌਣ ਹੈ? ਹਜ਼ੂਰ ਨੇ ਬਾਣੀ ਵਿੱਚ ਸ਼ਬਦ ਵੀ ਵਰਤਿਆ, ਕਹਿਣ ਲੱਗੇ ਭੈ ਵਿੱਚ ਇੰਦ ਫਿਰੈ ਸਿਰ ਪਹਾੜ। ਇੰਦ ਦਾ ਅਰਥ ਇੱਥੇ ਬੱਦਲ ਹੈ, ਭੈ ਵਿੱਚ ਬੱਦਲ ਵੀ ਸਿਰ ਪਰਨੇ ਹੋ ਕੇ ਤੁਰਦਾ। ਕਹਿਣ ਲੱਗੇ ਤੂੰ ਪੈਦਾ ਹੀ ਇਸ ਕਰਕੇ ਕੀਤਾ ਹੈ ਕਿ ਮਨੁੱਖ ਤੇਰਾ ਪੁੱਤਰ ਹੈ, ਤੇ ਆਪਣੇ ਪੁੱਤਰ ਨੂੰ ਪਾਣੀ ਦੇਣ ਲਈ ਤੂੰ ਲੂਣੇ ਪਾਣੀ ਨੂੰ ਮਿੱਠਾ ਬਣਾਉਣ ਵਾਸਤੇ ਬੱਦਲ ਪੈਦਾ ਕਰ ਦਿੱਤੇ। ਪਰਮੇਸ਼ਵਰ ਨੇ ਜਦੋਂ ਬੱਦਲ ਵਿੱਚ ਬੂੰਦ ਪੈਦਾ ਕੀਤੀ, ਹਰ ਬੂੰਦ ਜੋ ਹੈ ਉਹ ਨਿਰਮਲਤਾ ਹੀ ਲੈ ਕੇ ਆਉਂਦੀ ਹੈ। ਹਰ ਮਨੁੱਖ ਜਿਹਦਾ ਜਨਮ ਹੁੰਦਾ, ਸੱਚ ਜਾਣੋ ਜਨਮ ਵੇਲੇ ਉਹਦੇ ਅੰਦਰ ਕੋਈ ਮੈਲ ਨਹੀਂ। ਮੈਲ ਦਿੰਦੇ ਨੇ ਮਾਂ ਬਾਪ, ਮੈਲ ਦਿੰਦਾ ਹੈ ਸਮਾਜ, ਮੈਲ ਦਿੰਦੀ ਹੈ ਸਾਡੀ ਫੋਕੀ ਵਿਦਿਆ। ਜਦੋਂ ਬਾਪ ਪੁੱਤਰ ਕੋਲ ਬੈਠ ਕੇ ਝੂਠ ਬੋਲਦਾ, ਪਹਿਲੇ ਦਿਨ ਪੁੱਤਰ ਦੇ ਦਿਮਾਗ ਵੀ ਜਾਂਦਾ ਦੁਨੀਆਂ ਵਿੱਚ ਝੂਠ ਸ਼ਬਦ ਵੀ ਕੋਈ ਹੈ। ਜਦੋਂ ਬਾਪ ਆਪਣੀ ਸਬਾਨ ਤੋਂ ਅਪ ਸ਼ਬਦ ਬੋਲਦਾ, ਤੇ ਬੱਚੇ ਨੂੰ ਸਮਝ ਪੈ ਜਾਂਦੀ ਹੈ ਦੁਨੀਆਂ ਵਿੱਚ ਇੱਕ ਇਹ ਵੀ ਸ਼ਬਦ ਹੈ। ਮੈਂ ਆਪਣੇ ਵਿਸ਼ੇ ਵੱਲ ਤੁਰਾਂ, ਗੁਰਦੁਆਰਾ ਸਰਬੱਤ ਗੁਰਦੁਆਰੇ, ਕਿਉਂਕਿ ਵਿਸ਼ਾ ਇਹ ਬੜਾ ਡੂੰਘਾ ਜਿਹਾ ਹੈ, ਹੋ ਸਕਦਾ ਕਈਆਂ ਨੂੰ ਗੱਲ ਭਾਏ ਵੀ ਨਾ। ਮੈਂ ਪਹਿਲਾਂ ਬੇਨਤੀ ਕਰਦਿਆਂ, ਦੇਖੋ ਨਿਰਮਲ ਬੂੰਦ ਅਸਮਾਨ ਤੋਂ ਡਿੱਗੀ ਏ, ਕਹਿੰਦੇ ਨੇ ਜ਼ਮੀਨ ਹੋਵੇ ਵਾਈ, ਤੇ ਜੇ ਕਿਤੇ ਉਹ ਬੂੰਦ ਵਾਈ ਕੋਈ ਧਰਤੀ ਤੇ ਡਿੱਗ ਪਵੇ, ਕੀਮਤੀ ਫਲਾਂ ਨੂੰ, ਕੀਮਤੀ ਬਨਸਪਤੀ ਤੇ ਫੁੱਲਾਂ ਨੂੰ ਜਨਮ ਦੇਵੇਗੀ। ਜਿਹੜੇ ਫੁੱਲ ਖਿੜੇ ਮਹਿਕ ਤੱਕ ਨੇ, ਅਸਲ ਵਿੱਚ ਇਹਨਾਂ ਦੀ ਨਹੀਂ, ਉਸ ਨਿਰਮਲ ਬੂੰਦ ਦੀ ਹੈ। ਜੇ ਅਸੀਂ ਰਸ ਚੂਸਣੇ ਪਏ ਹਾਂ, ਕੀ ਕਾਰਨ ਕਿ ਹਰ ਫਲ ਨੂੰ ਚੂਸਣੇ ਆ ਤੇ ਉਹਦੇ ਵਿੱਚੋਂ ਰਸ ਨਿਕਲਦਾ ਹੈ, ਇੱਥੋਂ ਤੱਕ ਜਿਹੜੇ ਦਰਾਈ ਨੇ ਸੁੱਕੇ ਨੇ ਉਹਨਾਂ ਵਿੱਚੋਂ ਵੀ ਰਸ ਨਿਕਲਦਾ ਹੈ, ਬਦਾਮ ਨੂੰ ਜਦੋਂ ਅਸੀਂ ਲੈਂਦੇ ਹਾਂ ਉਹਦੇ ਵਿੱਚੋਂ ਵੀ ਰਸ, ਉਹਦੇ ਵਿੱਚੋਂ ਵੀ ਤੇਲ ਕਿਆ ਨਿਕਲਦਾ ਹੈ। ਕਦੀ ਨਾ ਭੁੱਲੀਏ, ਤੇਲ ਨਿਕਲੇ ਰਸ ਨਿਕਲੇ, ਅਸਲ ਵਿੱਚ ਪਾਣੀ ਦੀ ਖੋਂਦ ਏ। ਜੇ ਪਾਣੀ ਨਹੀਂ ਤੇ ਸੱਚ ਜਾਣੋ ਕਿਸੇ ਵਿੱਚੋਂ ਕੁਝ ਵੀ ਨਹੀਂ ਨਿਕਲ ਸਕਦਾ। ਹਰ ਸੁਗੰਧੀ ਵਿੱਚ ਪਾਣੀ ਹੈ, ਹਰ ਰਸ ਵਿੱਚ ਪਾਣੀ ਹੈ। ਕਬੀਰ ਸਾਹਿਬ ਨੇ ਕਿਹਾ, ਜੇ ਨਿਰਮਲ ਬੂੰਦ ਧਰਤੀ ਤੇ ਡਿੱਗ ਪਵੇ ਤੇ ਸੱਚ ਜਾਣੋ ਕੀਮਤੀ ਰੁੱਖਾਂ ਨੂੰ ਜਨਮ ਦੇਵੇਗੀ, ਪਰ ਸ਼ਰਤ ਕਿ ਧਰਤੀ ਉਪਜਾਊ ਹੋਵੇ। ਜੇ ਨਿਰਮਲ ਬੂੰਦ ਕਿਤੇ ਬੇਕਾਰ ਧਰਤੀ ਤੇ ਡਿੱਗ ਪਵੇ, ਹਕੀਕਤ ਇਹਦੇ ਜਿਹੜਾ ਉਹਦੇ ਪੱਲੇ ਗੁਣ ਸੀ, ਮਾੜੀ ਧਰਤੀ ਦੀ ਸੰਗਤ ਕਰਨ ਕਰਕੇ ਉਹਦਾ ਗੁਣ ਵੀ ਜਾਂਦਾ ਰਹਿੰਦਾ ਹੈ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਫੂਨ ਬੇਕਾਰ। ਹੁਣ ਅਗਲਾ ਤੁਕ ਹੈ, ਬਿਨ ਸੰਗਤ ਇਉਂ ਮਨ ਈ, ਇੱਥੇ ਮਨ ਈ ਦਾ ਅਰਥ ਮੰਨਣਾ ਨਹੀਂ, ਇੱਥੇ ਮਨ ਈ ਦਾ ਅਰਥ ਮਨੁੱਖ। ਮੈਂ ਕਈ ਵਾਰੀ ਬੇਨਤੀ ਕਰਨਾ, ਇੱਕ ਤੁਕ ਅਸੀਂ ਪੜ੍ਹਨੇ ਆ ਕਿ ਦੇਖੋ ਕਿ ਰਾਜਾ ਪਰਜਾ ਸਮਕਰ ਮਾਰੇ ਐਸੋ ਕਾਲ ਬਿਡਾਨੀ ਰੇ। ਇੱਕ ਤੁਕ ਦੇ ਵਿੱਚ ਆਉਂਦੀ, ਧਨਵੰਤਾ ਔਰ ਨਿਰਧਨ ਮਨ ਈ, ਚਾਹੇ ਗਰੀਬ ਬੰਦਾ ਹੋਵੇ ਇੱਥੇ ਮਨ ਈ ਦਾ ਅਰਥ ਕਰਾਂਗੇ ਮਨੁੱਖ, ਗਰੀਬ ਹੋਵੇ ਅਮੀਰ ਹੋਵੇ ਕਦੀ ਕਿਸੇ ਦੀ ਮੌਤ ਨੇ ਪਰਵਾਹ ਨਹੀਂ ਕੀਤੀ। ਕਹਿੰਦੇ ਨੇ ਖੈ ਸੀ ਨਿਰਮਲ ਬੂੰਦ ਪਰ ਭੈੜੀ ਧਰਤੀ ਤੇ ਡਿੱਗੀ, ਡਿੱਗਦਿਆਂ ਸਾਰ ਉਹ ਵੀ ਖਰਾਬ ਹੋ ਗਈ। ਕਬੀਰ ਨਿਰਮਲ ਬੂੰਦ ਆਕਾਸ਼ ਕੀ ਪਰ ਗਈ ਭੂਮ ਬੇਕਾਰ, ਬਿਨ ਸੰਗਤੀ ਨੂੰ ਮਾਂ ਨਹੀਂ ਹੋਏ ਗਈ ਪਤਸ਼ਾਹ। ਹੁਣ ਅਗਲੀ ਤੁੱਕ ਹੀ ਕਹਿਣ ਲੱਗੇ, ਮਤ ਕਿਤੇ ਇੱਕ ਤੁੱਕ ਨੂੰ ਲੈ ਕੇ ਤੁਰ ਪਵੇ ਕਿ ਦੁਨੀਆਂ ਵਿੱਚ ਜੋ ਆਇਆ ਉਹਨੇ ਫੇਲ ਹੀ ਹੋਣਾ। ਕਹਿਣ ਲੱਗੇ ਨਹੀਂ, ਕਬੀਰ ਨਿਰਮਲ ਬੂੰਦ ਆਕਾਸ਼ ਕੀ ਲੀਨੀ ਭੂਮ ਮਿਲਾਏ, ਅਣਕ ਸਿਆਣੇ ਪਚ ਗਏ ਨਾ ਨਿਰਵਾਰੀ ਜਾਏ। ਜੇ ਧਰਤੀ ਚੰਗੀ ਹੋਵੇ, ਇੱਕੋ ਤਾਂ ਬੂੰਦ ਧਰਤੀ ਵਿੱਚ ਡਿੱਗੇ ਤੇ ਸੱਜਣਾ ਉਹਨੂੰ ਕੋਈ ਵੱਖ ਨਹੀਂ ਕਰ ਸਕਦਾ। ਹੁਣ ਬੂੰਦ ਇੱਕੋ ਹੀ ਹੈ। ਭਾਈ ਗੁਰਦਾਸ ਹੋਣਾ ਨੇ ਮੈਂ ਇਸ ਕਰਕੇ ਵਿਸ਼ਾ ਚੁਣਿਆ, ਇੱਕ ਵਾਰੀ ਇੱਥੇ ਅਰਜ ਕੀਤੀ ਵੀ ਸੀ, ਕਹਿੰਦੇ ਨੇ ਇਹ ਹੀ ਬੂੰਦ ਜੇ ਕਿਤੇ ਪਾਣੀ ਦੀ ਸੰਗਤ ਮਿਲੇ ਤੇ ਪਾਣੀ ਦਾ ਰੂਪ ਹੋ ਜਾਂਦੀ ਹੈ ਨਿਰਮਲ, ਜੇ ਇਸੇ ਬੂੰਦ ਨੂੰ ਕਿਤੇ ਸਮੁੰਦਰ ਦੀ ਖਿੱਕ ਤੇ ਤਰਦੀ ਹੋਈ ਸਿੱਪੀ ਮਿਲ ਜਾਏ ਤੇ ਡਿੱਗਣ ਤੋਂ ਬਾਅਦ ਕੀਮਤੀ ਮੋਤੀ ਬਣ ਜਾਂਦੀ, ਇਹ ਹੀ ਬੂੰਦ ਕਿਤੇ ਕੇਲੇ ਵਿੱਚ ਡਿੱਗ ਪਵੇ ਕੀਮਤੀ ਕਪੂਰ ਬਣ ਜਾਂਦੀ ਏ, ਇਹ ਹੀ ਬੂੰਦ ਕਿਤੇ ਸੱਪ ਦਾ ਮੂੰਹ ਖੁੱਲਾ ਹੋਵੇ ਉਹਦੇ ਵਿੱਚ ਡਿੱਗ ਪਵੇ ਤੇ ਜ਼ਹਿਰ ਬਣ ਜਾਂਦੀ ਏ, ਮੋਤੀ ਬਣੇ ਤੇ ਕਿਸੇ ਦਾ ਸ਼ਿੰਗਾਰ ਬਣੇਗੀ, ਪਾਣੀ ਵਿੱਚ ਡਿੱਗੇ ਤੇ ਆਪਣੀ ਖੋਂਦ ਨੂੰ ਪ੍ਰਗਟ ਕਰਕੇ ਕਿਸੇ ਦੀ ਪਿਆਸ ਬੁਝਾਏਗੀ। ਹਕੀਕਤ ਇਹ ਸੱਪ ਦੇ ਮੂੰਹ ਵਿੱਚ ਪੈਦਾ, ਨਿਕਲਣਾ ਜ਼ਹਿਰ ਬਣ ਕੇ ਪਾਣੀ ਹੋਈਏ, ਜਿਹਨੂੰ ਡੰਗੇਗਾ ਉਹਦੀ ਮੌਤ ਹੋ ਜਾਏਗੀ। ਬੰਦਿਆਂ ਗੁਰਦੁਆਰੇ ਦੀ ਲੋੜ ਤਾਂ ਹੈ ਕਿ ਤੂੰ ਇੱਕ ਨਿਰਮਲ ਬੂੰਦ ਦੀ ਤਰ੍ਹਾਂ ਧਰਤੀ ਤੇ ਆਏ, ਇੱਥੇ ਸੱਚ ਜਾਣੀ ਇਸ ਧਰਤੀ ਵਿੱਚ ਸੱਪ ਵੀ ਮੂੰਹ ਖੋਲ ਕੇ ਬੈਠੇ ਨੇ, ਇਸ ਧਰਤੀ ਵਿੱਚ ਸਿੱਪੀਆਂ ਵੀ ਮੂੰਹ ਖੋਲ ਕੇ ਬੈਠੀਆਂ ਨੇ, ਇਸ ਧਰਤੀ ਵਿੱਚ ਕੇਲੇ ਵੀ ਆਪਣੀ ਖੋਂਦ ਲੈ ਕੇ ਬੈਠੇ ਨੇ, ਪਰ ਜਿਹੜੀ ਥਾਂ ਤੇ ਡਿੱਗ ਪਵੇਗਾ ਸੱਚ ਜਾਣੀ ਕੁਝ ਸਮੇਂ ਤੋਂ ਬਾਅਦ ਤੇਰਾ ਰੂਪ ਤੇ ਸੁਭਾਅ ਉਹ ਜਿਹਾ ਹੋ ਜਾਣਾ। ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸੰਸਰ ਵਰਸਾ ਸਵਾਂਤ ਬੂੰਦ ਜੋ ਸਭਨੀ ਥਾਈ। ਭਾਈ ਗੁਰਦਾਸ ਜੀ, ਜਲ ਅੰਦਰ ਜਲ ਹੋਏ ਮਿਲੇ ਧਰਤੀ ਬਹੁ ਭਾਈ, ਕਿਰਕ ਬਿਰਖ ਰਸ ਕਸ ਘਣੇ ਫਲ ਫੁੱਲ ਸੁਹਾਈ, ਕੇਲੇ ਵਿੱਚ ਕਪੂਰ ਹੋਏ ਸ਼ੀਤਲ ਸੁਖਦਾਈ, ਦਿਸ਼ੀਅਰ ਦੇ ਮੂੰਹ ਕਾਲ ਕੂਟ ਚਿਤਵੈ ਬੁਰਿਆਈ, ਮੋਤੀ ਹੋਵੇ ਸਿਪ ਮੂੰਹ ਬੋ ਮੋਲ ਬੁਲਾਈ, ਆਪੇ ਆਪ ਵਰਤਦਾ ਸਤ ਸੰਗ ਸੁਭਾਈ। ਦੇਖ ਜਿਉਂ ਜੀ ਸੰਗਤ ਕਰੇਗਾ ਨਾ ਉਹੋ ਜਿਹਾ ਤੇਰਾ ਸੁਭਾਅ ਬਣ ਜਾਣਾ। ਗੁਰੂ ਨਾਨਕ ਸਾਹਿਬ ਚੱਲੇ ਨਹੀਂ ਤੇ ਇੱਕ ਮੈਂ ਅੱਗੇ ਚੱਲ ਕੇ ਬੇਨਤੀ ਕਰਨੀ ਏ, ਜੇ ਗੁਰਦੁਆਰਾ ਕਿਸੇ ਦੀ ਜ਼ਿੰਦਗੀ ਪਲਟਦਾ ਹੈ ਤੇ ਜਿੱਦਣ ਗੁਰਦੁਆਰੇ ਦੇ ਅੰਦਰ ਆਏ ਹੋਏ ਸਿੱਖ ਵਿੱਚ ਗੁਰੂ ਬਹਿ ਜਾਏ, ਸੱਚ ਜਾਣੋ ਸਿੱਖ ਦਾ ਸਰੀਰ ਵੀ ਗੁਰਦੁਆਰਾ ਬਣ ਜਾਂਦਾ, ਉਹ ਵੀ ਕਿਸੇ ਨੂੰ ਪਲਟ ਸਕਦਾ ਹੈ। ਇਹ ਬਾਣੀ ਵਿੱਚੋਂ ਅਸੀਂ ਪ੍ਰਮਾਣ ਅੱਗੇ ਚੁਣਾਂਗੇ। ਹਜ਼ੂਰ ਚੱਲੇ ਨੇ ਧਰਮਸ਼ਾਲਾ ਸ਼ਬਦ ਤੇ ਉਸ ਵੇਲੇ ਧਰਮ ਦੀ ਕਿਹੋ ਜਿਹੀ ਰੋਹ ਰੀਤ ਸੀ। ਸਭ ਤੋਂ ਪਹਿਲਾਂ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਕਿ ਸਤਿਗੁਰ ਨਾਨਕ ਪ੍ਰਗਟਿਆ, ਆਉਣਾ ਅੱਜ ਦੇ ਕੰਸੈਪਟ ਵਾਲੇ ਗੁਰਦੁਆਰੇ ਵੱਲ। ਧਰਮਸ਼ਾਲਾ ਕਿਵੇਂ ਕਾਇਮ ਹੋਈਆਂ? ਸਤਿਗੁਰ ਨਾਨਕ ਪ੍ਰਗਟਿਆ ਮਿਟੀ ਧੁੰਦ ਜਗ ਚਾਨਣ ਹੋਵਾ, ਜੋਕਰ ਸੂਰਜ ਨਿਕਲਿਆ ਤਾਰੇ ਛਪੇ ਅੰਧੇਰ ਪਲੋਵਾ, ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਧਿਆਨ ਦਿਆ ਜਾ ਵਿਸ਼ਰਾਮ ਇਹ ਵੇ ਅਸੀਂ ਪੜ੍ਹ ਦਿੰਦੇ ਹਾਂ ਸਿੰਘ ਬੁੱਕੇ ਮਿਰਗਾਵਲੀ, ਤੇਰੇ ਅਰਥ ਨੀ ਬਣਨੇ। ਸਿੰਘ ਬੁੱਕੇ ਕੀਰਤਨ ਕਰਦਿਆਂ ਸਾਨੂੰ ਇੰਨੀ ਕੁਖੁਲ ਹੈ ਕਿ ਕਈ ਵਾਰੀ ਅਸੀਂ ਵਿਸ਼ਰਾਮ ਅੱਗੇ ਪਿੱਛੇ ਲਾ ਕੇ ਅਰਥ ਸਪਸ਼ਟ ਕਰ ਸਕਦੇ ਹਾਂ ਆਪਣੇ ਤਾਲ ਵਿੱਚ ਆਪਣੇ ਰਾਗ ਵਿੱਚ ਉਹਨੂੰ ਲਿਆਉਣ ਦੇ ਲਈ, ਪਰ ਜਦੋਂ ਵਿਆਖਿਆ ਕਰਨੀ ਹੈ ਉਦੋਂ ਪੜ੍ਹਨਾ ਪਏਗਾ ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ। ਭੰਨੀ ਜਾਏ ਦਰ ਤੇ ਭੱਜੀ ਜਾਂਦੀ ਹੈ ਜਦੋਂ ਸ਼ੇਰ ਬੋਲਦਾ, ਨਾ ਧੀਰ ਧਰੋਵਾ ਨੂੰ ਟਿਕਾ ਹੀ ਨੀ ਮਿਲਦਾ ਪਿਆ। ਸਿੰਘ ਬੁੱਕੇ ਮਿਰਗਾਵਲੀ ਭੰਨੀ ਜਾਏ ਨਾ ਧੀਰ ਧਰੋਵਾ। ਹੁਣ ਅਗਲੀ ਤੋਂ ਕੇ ਧਰਮਸ਼ਾਲਾ ਕਿੱਥੇ ਕਾਇਮ ਹੋਏਗੀ? ਜਿੱਥਾਂ ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਹਣਾ, ਜਿੱਥੇ ਬਾਬੇ ਦੇ ਚਰਨ ਪੈ ਗਏ, ਧਰਮ ਕਮਾਣ ਵਾਲਾ ਜਿੱਥੇ ਚਰਨ ਪਾ ਗਿਆ ਸੱਚ ਜਾਣੋ ਉਸ ਧਰਤੀ ਤੇ ਧਰਮਸ਼ਾਲਾ ਬਣ ਗਈ। ਜਿੱਥੇ ਬਾਬਾ ਪੈਰ ਧਰੇ ਪੂਜਾ ਆਸਣ ਥਾਪਣ ਸੋਵਣ, ਕਹਿਣ ਲੱਗੇ ਸਿੱਧ ਆਸਣ ਸਭ ਜਗਤ ਦੇ ਨਾਨਕ ਮਤੇ ਆਦਕੇ ਸੋਵਣ, ਅੱਗੇ ਉੱਤੇ ਸ਼ਬਦ ਵਰਤੇ ਨੇ, ਕਹਿਣ ਲੱਗੇ ਗੁਰੂ ਕੇ ਸਿੱਖੋ ਇਹ ਗੱਲ ਕਦੀ ਨਾ ਭੁੱਲੋ, ਜਿੱਥੇ ਬਾਬੇ ਦੇ ਚਰਨ ਪੈ ਗਏ ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ। ਵਿਸੋਵੇ ਦਾ ਅਖਰੀ ਅਰਥ ਹੈ ਵੈਸਾਖੀ। ਭਾਵੇਂ ਅਸੀਂ ਸ਼ਬਦ ਚੁਣਨੇ ਹਾਂ, ਦੇਖੋ ਸ਼ਬਦ ਬੋਲਣ ਵਿੱਚ ਨੇ, ਅਸੀਂ ਕਹਿੰਦੇ ਹਾਂ ਵਿਸਾਖੀ। ਗੁਰੂ ਗ੍ਰੰਥ ਸਾਹਿਬ ਦੀ ਬਾਣੀ ਤੁਸੀਂ ਪੜ੍ਹਨ ਵਾਲਿਓ, ਹੋ ਸਕਦਾ ਮੈਂ ਗਲਤ ਵੀ ਹੋਵਾਂ, ਕਿਉਂਕਿ ਵਿਚਾਰ ਵਿੱਚ ਦਾਲਾ ਪੇਸ਼ ਕਰਨਾ ਸਭ ਤੋਂ ਵੱਡੀ ਮੂਰਖਤਾ ਹੀ ਹੈ। ਜਦੋਂ ਬੰਦਾ ਕਹਿੰਦਾ ਮੈਂ ਸਭ ਕੁਝ ਜਾਣ ਲਿਆ, ਸਮਝੋ ਮੂਰਖਾਂ ਦੀ ਕਤਾਰ ਵਿੱਚ ਖੜਾ ਹੋ ਜਾਏਗਾ। ਦਾਵਾ ਕੋਈ ਨੀ, ਬਾਣੀ ਵਿੱਚ ਵਿਸਾਖੀ ਸ਼ਬਦ ਨਹੀਂ, ਬਾਵੇ ਨੂੰ ਸਿਆਰੀ, ਸੱਸਾ ਕੰਨਾ ਖੱਕੇ ਨੂੰ ਬਿਆਰੀ ਨਹੀਂ, ਉੱਥੇ ਵੀ ਵੈਸਾਖੀ। ਮੈਂ ਪਿਛਲੇ ਦਿਨ ਅਰਜ਼ ਵੀ ਕੀਤੀ ਸਟੋਕਟਨ ਕਿ ਬਾਵੇ ਨੂੰ ਦੁਲਾਵਾਂ ਲੱਗੀਆਂ ਨੇ, ਜਦੋਂ ਅਸੀਂ ਲਾਂ ਲਾ ਕੇ ਪਾਠ ਕਰਨੇ ਆ ਵਿਸਾਖੀ ਦੇ ਅਰਥ ਸਹਾਰਾ ਬਣ ਜਾਂਦਾ ਹੈ ਕਿ ਇੱਥੇ ਵੈਸਾਖੀ ਨਾਨਕ ਵੈਸਾਖੀ ਪ੍ਰਭ ਭਾਵੈ ਸੁਰਤ ਸ਼ਬਦ ਮਨ ਮਾਨਾ ਤੁਖਾਰੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ। ਘਰ ਘਰ ਅੰਦਰ ਧਰਮਸ਼ਾਲ, ਜਿੱਥੇ ਜਿੱਥੇ ਬਾਬੇ ਦੇ ਚਰਨ ਪਏ ਉੱਥੇ ਫਿਰ ਛੋਟੀ ਸੰਗਤ ਬਣੀ। ਘਰ ਘਰ ਅੰਦਰ ਧਰਮਸ਼ਾਲ ਹੋਵੇ ਕੀਰਤਨ ਸਦਾ ਵਿਸੋਵਾ, ਉੱਥੇ ਵੈਸਾਖੀ ਲੱਗ ਗਈ। ਵੈਸਾਖੀ ਦਾ ਅਰਥ ਹੀ ਕਿਹੜਾ ਸੀ? ਘਰ ਘਰ ਵਿੱਚ ਵੈਸਾਖੀ ਲੱਗੀ। ਹਜ਼ੂਰ ਕਿਰਪਾਲੂ ਜੀ ਨੇ ਜਦੋਂ ਇਹ ਧਰਮਸ਼ਾਲਾ ਬਣਾਈ ਤੇ ਬਾਬੇ ਦੀ ਧਰਮਸ਼ਾਲਾ ਨੇ ਲੋਕਾਂ ਦੇ ਭਰਮ ਮਿਟਾ ਦਿੱਤੇ। ਮੈਂ ਅਗਲੀ ਬੇਨਤੀ ਕਰਨੀ ਚਾਹੁੰਦਾ, ਉਹ ਕਿਵੇਂ ਸ਼ਬਦ ਵਰਤੇ ਨੇ ਕਿ ਬਾਬਾ ਜੀ ਜਿਸ ਧਰਤੀ ਤੇ ਦੂਜੇ ਬੰਦੇ ਦੇ ਜਾਨ ਤੇ ਪਾਬੰਦੀ ਕਹਿਣ, ਜਦੋਂ ਤੁਸੀਂ ਗਏ ਤੇ ਉੱਥੇ ਸ਼ਬਦ ਵਰਤੇ ਨੇ ਧਰੀ ਨਿਸ਼ਾਨੀ ਕੌਂਸ ਦੀ ਮੱਕੇ ਅੰਦਰ ਪੂਜ ਕਰਾਈ। ਉੱਥੇ ਹਜ਼ੂਰ ਗਏ ਜਿੱਥੇ ਧਰਮ ਕਮਾਣ ਵਾਲੇ ਦੇ ਚਰਨ ਪੈ ਗਏ, ਧਰਮਸ਼ਾਲਾ ਬਣ ਗਈ। ਤੁਰਨ ਲੱਗਿਆ ਕਹਿ ਗਏ ਤੁਸੀਂ ਤੇ ਚੱਲੇ ਹੋ, ਆਪਣੀ ਕੌਂਸ ਦੀ ਨਿਸ਼ਾਨੀ ਦੇ ਦਿਓ। ਹੁਣ ਅੱਗੇ ਬਚਨੇ ਕਹਿਣ ਲੱਗੇ ਉੱਥੇ ਹੋਇਆ ਕਿ ਘਰ ਘਰ ਬਾਬਾ ਗਾਵੀਆਂ ਹਿੰਦੂ ਮੁਸਲਮਾਨ ਗਵਾਈ। ਹੁਣ ਕਈ ਥਾਵਾਂ ਤੇ ਪਾਠ ਭੇਜ ਮੈਂ ਬਾਰਾਂ ਪੜੀਆਂ, ਕਿਤੇ ਆਇਆ ਹਿੰਦੂ ਮੁਸਲਮਾਨ ਜਵਾਈ, ਕਿਤੇ ਆਇਆ ਹਿੰਦੂ ਮੁਸਲਮਾਨ ਗਵਾਈ। ਪਰ ਅਸਲ ਵਿੱਚ ਪਾਠ ਹੈ ਗਿਆਨੀ ਖਜ਼ਾਰਾ ਸਿੰਘ ਕਰਦੇ ਨੇ ਕਿ ਹਿੰਦੂ ਮੁਸਲਮਾਨ ਗਵਾਈ, ਗਵਾਈ ਦਰ ਤੇ ਆਪਣੀ ਹਉਮੇ ਨੂੰ ਗਵਾ ਦਿੱਤਾ। ਬਾਬਾ ਤੇਰੀ ਧਰਮਸ਼ਾਲਾ ਵਿੱਚ ਹਿੰਦੂ ਹੀ ਬਹਿ ਗਿਆ, ਤੇਰੀ ਧਰਮਸ਼ਾਲਾ ਵਿੱਚ ਮੁਸਲਮਾਨ ਵੀ ਬਹਿ ਗਿਆ। ਤੇਰੀ ਧਰਮਸ਼ਾਲਾ ਸੀ ਜਿੱਥੇ ਹਉ ਨੂੰ ਮਾਰਿਆ ਜਾਂਦਾ ਸੀ। ਤੀਜਾ ਪ੍ਰਮਾਣ, ਉਹ ਧਰਮਸ਼ਾਲਾ ਕੈਸੀ ਸੀ ਜੀ? ਉੱਥੇ ਫਿਰ ਭਾਈ ਸਾਹਿਬ ਨੇ ਸ਼ਬਦ ਵਰਤੇ ਨੀ। ਮੈਂ ਕੀਰਤਨ ਦੇ ਵਿਸ਼ੇ ਤੇ ਇੱਕ ਦਿਨ ਅਰਜ਼ ਕਰਨੀ ਤੇ ਭਾਈ ਸਾਹਿਬ ਤੋਂ ਕੁਛ ਸਿੱਖ ਕੇ ਜ਼ਰੂਰ। ਦੇਖੋ ਗੁਰਦੁਆਰੇ ਵਿੱਚ ਕੀਰਤਨ ਬਹੁਤ ਵੱਡੀ ਗੱਲ ਹੈ। ਅਸੀਂ ਕਹਿ ਕੇ ਤਲੇ ਜਾ ਮੈਂ ਸਰਬੱਤ ਗੁਰਦੁਆਰੇ, ਇੱਥੇ ਪਾਠ ਕਿਵੇਂ ਕਰਨਾ, ਇੱਥੇ ਕੀਰਤਨ ਕਿਵੇਂ ਕਰਨਾ, ਇੱਥੇ ਕਥਾ ਕਿਵੇਂ ਕਰਨੀ ਹੈ, ਇੱਥੇ ਮਥਾ ਕਿਵੇਂ ਟੇਕਣਾ, ਰੱਬ ਮੇਰ ਕਰੇ ਸਮਝ ਪੈ ਜਾਏ ਇੱਥੇ ਪ੍ਰਬੰਧ ਕਿਵੇਂ ਕਰਨਾ ਹੈ। ਸਾਹਿਬ ਕਿਰਪਾਲੂ ਜੀ ਨੇ ਇੱਕ ਬਖਸ਼ਿਸ਼ ਕੀਤੀ ਹੈ, ਤੈਨੂੰ ਕਿਸੇ ਨੂੰ ਤਰਕ ਵਿੱਚ ਨਾਲ ਜਾਇਆ ਜੇ, ਜੋ ਹਕੀਕਤ ਹੈ। ਭਾਈ ਸਾਹਿਬ ਨੇ ਇੱਕ ਸ਼ਬਦ ਹੋਰ ਵਰਤੇ, ਕਹਿਣ ਲੱਗੇ ਬਾਬੇ ਦੀ ਧਰਮਸ਼ਾਲਾ ਕੀ ਹੈ? ਕੀ ਬਨਾਰਸ ਵਿੱਚ ਬਣੇ ਕੋਈ ਹਿੰਦੂਆਂ ਦੇ ਮੰਦਰ ਦੀ ਤਰ੍ਹਾਂ, ਕੀ ਮੱਕੇ ਤੇ ਕਾਬੇ ਦੀ ਤਰ੍ਹਾਂ? ਉਹ ਕਹਿੰਦੇ ਨੇ ਬਿਲਕੁਲ ਨਹੀਂ। ਉਹਨਾਂ ਸ਼ਬਦ ਵਰਤੇ ਨੇ ਬਨਾਰਸ ਵਿੱਚ ਮੁਸਲਮਾਨ ਨਮਾਜ਼ ਨਹੀਂ ਪੜ੍ਹ ਸਕਦਾ, ਮੱਕੇ ਦੀ ਧਰਤੀ ਤੇ ਕਾਬੇ ਵਾਲੇ ਪਾਸੇ ਕੋਈ ਹਿੰਦੂ ਜਾ ਕੇ ਤਾਂ ਤੱਕੇ। ਬਾਬੇ ਨੇ ਇੱਕ ਨਵੀਂ ਰਹਿਮਤ ਕੀਤੀ, ਕਹਿਣ ਲੱਗੇ ਗੰਦ ਬਨਾਰਸ ਹਿੰਦੂਆਂ ਧਰਮਸ਼ਾਲਾ ਕੀ ਹੈ? ਮੁਸਲਮਾਨਾਂ ਮੱਕਾ ਕਾਬਾ, ਘਰ ਘਰ ਬਾਬਾ ਗਾਵੀਏ, ਵੱਜਣ ਤਾਲ ਮਿਰਦੰਗ ਰਬਾਬਾ, ਭਗਤ ਵਛਲ ਹੋਏ ਆਇਆ ਪਤ ਪਤ ਤੂੰ ਉਦਾਹਰਣ ਅਜਬ ਅਜਾਬਾ ਚਾਰ ਵਰਨ ਇੱਕ ਵਰਨ ਕਰ ਧਰਮਸ਼ਾਲਾ ਕੀ ਸਾਧ ਸੰਗਤ ਮਿਲ ਹੋਏ ਤਰਾਬਾ ਧਰਮਸ਼ਾਲਾ ਦਾ ਮਤਲਬ ਸੀ ਕਿ ਸੰਗਤ ਵਿੱਚ ਆਇਆ ਹੋਇਆ ਬੰਦਾ ਭਵਜਲ ਨੂੰ ਤਰ ਜਾਏ ਚਾਰ ਵਰਨ ਇੱਕ ਵਰਨ ਕਰ ਕਹਿਣ ਲੱਗੇ ਸਾਧ ਸੰਗਤ ਮਿਲ ਹੋਏ ਤਰਾਬਾ ਚੰਦਨ ਵਾਸ ਵਣਾਸਪਤ ਅਵਲ ਦੋਮ ਨਾ ਸ਼ੇਲ ਖਰਾਬਾ ਇੱਥੇ ਨਹੀਂ ਇਹ ਪਹਿਲੇ ਦਰਜੇ ਦਾ ਸਿੱਖ ਹੈ ਇਹ ਦੂਜੇ ਦਰਜੇ ਦਾ ਸਿੱਖ ਏ ਇਹ ਤੀਜੇ ਦਰਜੇ ਦਾ ਸਿੱਖ ਏ ਇਹੀ ਕਾਰਨ ਜੇ ਦਰਜਾ ਬਦਰਜਾ ਹੁੰਦੇ ਤੇ ਸ਼ਾਇਦ ਕੁਰਸੀਆਂ ਉੱਚੀਆਂ ਨੀਵੀਆਂ ਲੱਗੀਆਂ ਹੋਈਆਂ ਨੇ ਲੱਗੀਆਂ ਹੋਈਆਂ ਤੱਕਦੇ ਦਰਜਾ ਬਦਰਜਾ ਖਤਮ ਕਰਕੇ ਜਦੋਂ ਸੁੱਖ ਜੋੜੇ ਲਾ ਕੇ ਮੱਥਾ ਟੇਕ ਕੇ ਗੁਰੂ ਦੀ ਹਜ਼ੂਰੀ ਵਿੱਚ ਸਭ ਵਿੱਚ ਬਹਿ ਜਾਂਦਾ ਹੈ ਨਾ ਇੱਥੇ ਅਵਲ ਦੋਮ ਤੇ ਸ਼ੇਮ ਰਹਿੰਦੇ ਕੋਈ ਇੱਕ ਸੋ ਆਈ ਹੈ ਕਹਿਣ ਲੱਗੇ ਸੱਜਣਾ ਕਿ ਚੰਦਨ ਵਾਸ ਬਣਾ ਸਤ ਅਵਲ ਦੋਮ ਨਾ ਸ਼ੇਮ ਖਰਾਬਾਂ ਹੁਕਮੇ ਅੰਦਰ ਸਭ ਕੋ ਧਰਮਸ਼ਾਲਾ ਕੀ ਏ ਜਿੱਥੇ ਕੇਵਲ ਬਾਬੇ ਦਾ ਹੁਕਮ ਵਰਤੇ ਤੇ ਜਿਹੜਾ ਗੁਰੂ ਦੇ ਹੁਕਮ ਦੇ ਸਾਹਮਣੇ ਖਲੋ ਕੇ ਹੁਕਮ ਦੇਣ ਲੱਗ ਪਿਆ ਉਹ ਕਦੀ ਧਰਮਸ਼ਾਲਾ ਹੁੰਦੀ ਹੋਈ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ ਤੇ ਧਰਮਸ਼ਾਲਾ ਵਿੱਚ ਆਏ ਦੋਨੋਂ ਕਹਿੰਦੇ ਸਨ ਜ਼ਾਹਰ ਪੀਰ ਜਗਤ ਗੁਰ ਬਾਬਾ ਗੁਰ ਬਾਬਾ ਹਿੰਦੂ ਕਹਿ ਰਿਹਾ ਹੈ ਮੁਸਲਮਾਨ ਜ਼ਾਹਰ ਪੀਰ ਕਹਿ ਰਿਹਾ ਹੈ ਇੱਕ ਉਰਦੂ ਦਾ ਅਦੀਬ ਕਹਿੰਦਾ ਹੈ ਯੂੰ ਤੋ ਬਹੁਤ ਸੇ ਪਾਰਸਾ ਹੋਵੇ ਹੈ ਇਸ ਜਹਾਂ ਮੇ ਬਹੁਤ ਸੇ ਬਲੀ ਨਬੀ ਹੋਵੇ ਹੈ ਇਸ ਜਹਾਂ ਮੇ ਜਿਨ੍ਹੇ ਭੇਜਤਾ ਹੈ ਖੁਦਾ ਇਸ ਜਹਾਂ ਮੇ ਫਕਤ ਉਨਕੇ ਪੈਰੋ ਉਨ੍ਹੇ ਮਾਨਤੇ ਹੈ ਮਗਰ ਤੁਮਕੋ ਸਭੀ ਬਾਬਾ ਗੁਰੂ ਜਾਣਦੇ ਹੈ ਤੂੰ ਉਵੇਂ ਜਿਹਨੂੰ ਸਾਰੇ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਮੇਰਾ ਤੇ ਸੱਚ ਜਾਣੋ ਗੁਰੂ ਹੈ ਹੀ ਇਹ ਜਿਹੜਾ ਸਾਰਿਆਂ ਨੂੰ ਝੋਲੀ ਵਿੱਚ ਲੈ ਲੈ ਜਿਹੜਾ ਵਿਤਕਰੇ ਦੀ ਦੀਵਾਰ ਖੜੀ ਕਰੇ ਉਹ ਗੁਰੂ ਹੋ ਹੀ ਨਹੀਂ ਸਕਦਾ ਤਾਂ ਹੀ ਸਾਹਿਬ ਨੇ ਕਿਹਾ ਨਾਨਕ ਸਤਿਗੁਰ ਐਸਾ ਜਾਣੀਐ ਜੋ ਸਭ ਸ਼ੈ ਲੈ ਮਿਲਾਏ ਜੀ ਉਹ ਜਿਹਦੇ ਕੋਲ ਇੰਨੀ ਤਾਕਤ ਹੋਵੇ ਸਭ ਨੂੰ ਮਿਲਾਏ ਹੁਕਮੇ ਅੰਦਰ ਸਭ ਕੋ ਕੁਦਰਤ ਕਿਸ ਦੀ ਕਰੇ ਜਵਾਬਾਂ ਜ਼ਾਹਰ ਪੀਰ ਜਗਤ ਗੁਰ ਬਾਬਾ ਹੁਣ ਇਹ ਧਰਮਸ਼ਾਲਾ ਜਿੱਥੇ ਜਿੱਥੇ ਹਜ਼ੂਰ ਗਏ ਉੱਥੇ ਕਾਇਮ ਕੀਤੀਆਂ ਮੈਂ ਪਿਛਲੀ ਵਾਰ ਇੱਕ ਬੇਨਤੀ ਕੀਤੀ ਸੀ ਬਾਬਾ ਜੀ ਤੇਰੀ ਬਾਣੀ ਵਿੱਚੋਂ ਵੀ ਸਾਨੂੰ ਸਿੱਖਿਆ ਮਿਲ ਜਾਏ ਤੂੰ ਗਰੀਬ ਨਿਵਾਜ ਕਿਵੇਂ ਵੀ ਤੁਸੀਂ ਦੇਖੋ ਵਰਕਰ ਬੜੇ ਕੰਮ ਕਰਦੇ ਹੁੰਦੇ ਨੇ ਤੇ ਜਦੋਂ ਵੱਡੇ ਬੰਦੇ ਆਪਣਾ ਇਤਿਹਾਸ ਲਿਖਦੇ ਨੇ ਨਾ ਕਲਮ ਨਾਲ ਘੇਰਾ ਫੇਰੀ ਕਰਦੇ ਹਾਂ ਚਾਹ ਪਲੂਸਾਂ ਦੀ ਗੱਲ ਯਾਦ ਹੀ ਕਰ ਦੇਣਗੇ ਮਿਹਨਤੀ ਵਰਕਰਾਂ ਨੂੰ ਵਿੱਚੋਂ ਮਨਫੀ ਕਰ ਦੇਣਗੇ ਗੁਰੂ ਗ੍ਰੰਥ ਸਾਹਿਬ ਚ ਬਾਬੇ ਨੇ ਦੋ ਸਿੱਖਾਂ ਦਾ ਜ਼ਿਕਰ ਕੀਤਾ ਬਾਕੀ ਦਾ ਨਹੀਂ ਮੈਂ ਉਹ ਪਿਛਲੀ ਵਾਰੀ ਬੇਨਤੀ ਕੀਤੀ ਸੀ ਰਾਏ ਬੁਲਾਰ ਦਾ ਨਹੀਂ ਭਾਈ ਮਨਸੁਖ ਦਾ ਨਹੀਂ ਭਗੀਰਥ ਦਾ ਨਹੀਂ ਦੁਨੀ ਚੰਦ ਦਾ ਨਹੀਂ ਇੱਥੋਂ ਤੱਕ ਕਿ ਦੌਲਤ ਖਾਂ ਵੀ ਸਿੱਖੇ ਤੇ ਭਾਈ ਗੁਰਦਾਸ ਨੇ ਉਹਦੀ ਗਿਣਤੀ ਕੀਤੀ ਏ ਕਹਿਣ ਲੱਗੇ ਕਿ ਦੌਲਤ ਖਾਂ ਲੋਧੀ ਭਲਾ ਜਿੰਦ ਪੀਰ ਹੋਵਾ ਅਵਨਾਸ਼ੀ ਕਹਿੰਦੇ ਨੇ ਜਿਉਂਦਿਆਂ ਪੀਰ ਬਣਾ ਦਿੱਤਾ ਦੋ ਸਿੱਖ ਨੇ ਜਿਨ੍ਹਾਂ ਨੂੰ ਸਮਾਜ ਨੇ ਦੁਰਕਾਰਿਆ ਦੋਨਾਂ ਦੇ ਨਾਂ ਦੇ ਦਿੱਤੇ ਤੇ ਆਪਣੇ ਸੀਨੇ ਵਿੱਚ ਥਾਂ ਦਿੱਤੀ ਇੱਕ ਸੀ ਭਾਈ ਲਾਲੋ ਤੇ ਦੂਜਾ ਸੀ ਭਾਈ ਮਰਦਾਨਾ ਦੋ ਸ਼ਬਦ ਚੁਣੇ ਇੱਕ ਸ਼ਬਦ ਕਿਹਾ ਜੈ ਸਿੰਘ ਮੈਂ ਆਵੇ ਖਸਮ ਕੀ ਬਾਣੀ ਤੈਸਣਾ ਕਰੀ ਗਿਆਨ ਵੇ ਲਾਲੋ ਤੇ ਸੱਤ ਵਾਰੀ ਸ਼ਬਦ ਆਇਆ ਵੇ ਲਾਲੋ ਜਦੋਂ ਸਲੋਕ ਮਰਦਾਨਾ ਕਿਹਾ ਕਿ ਕੱਲਾ ਬਾਬਾ ਬਾਣੀ ਚਾਰਨ ਵਾਲਾ ਨਹੀਂ ਬਾਬੇ ਦੇ ਨਾਲ ਕੀਰਤਨੀਆਂ ਹੋਵੇ ਤੇ ਗੁਰਦੁਆਰਾ ਸ਼ੋਭਦਾ ਹੈ ਰਬਾਬੀ ਨਾਲ ਸੀ ਰਬਾਬੀ ਦਾ ਅਰਥ ਹੀ ਇਹ ਵੇ ਪਿੱਛੇ ਅੱਗੇ ਕੀਰਤਨ ਚੱਲ ਕੇ ਅਰਥ ਕਰਾਂਗਾ ਭਾਵੇਂ ਅਸੀਂ ਸਾਧ ਦਾ ਜ਼ਿਕਰ ਕਰਨੇ ਆ ਇੱਕ ਵਿਦਵਾਨ ਨੇ ਅਰਥ ਕੀਤੇ ਨੇ ਰੱਬ ਆਪ ਰੱਬ ਨੂੰ ਮਿਲਣ ਵਾਲਾ ਜਿਹੜਾ ਪਾਣੀ ਪਿਲਾਦਾ ਹੈ ਆਪ ਦਾ ਅਰਥ ਜਲ ਜਿਹੜਾ ਰੱਬ ਨੂੰ ਮਿਲਣ ਦੀ ਪਿਆਸ ਪੈਦਾ ਕਰਦਾ ਇਹ ਹੁਣ ਧਰਮਸ਼ਾਲਾ ਕਰਤਾਰਪੁਰ ਆਈ ਤੇ ਇੱਥੇ ਇੱਕ ਮਰਿਆਦਾ ਬਣੀ ਮੈਂ ਇਹ ਕਹਿ ਕੇ ਸੰਪੂਰਨਤਾ ਕਰਨੀ ਹੈ ਉਹ ਧਰਮਸ਼ਾਲਾ ਜਦੋਂ ਬਣੀ ਉੱਥੇ ਭਾਈ ਸਾਹਿਬ ਨੇ ਸ਼ਬਦ ਵਰਤੇ ਨੇ ਤੇ ਫਿਰ ਬਾਬਾ ਆਇਆ ਕਰਤਾਰਪੁਰ ਪੇਖ ਉਦਾਸੀ ਸ਼ਕਲ ਉਤਾਰਾ ਪੈਰ ਸੰਸਾਰੀ ਕੱਪੜੇ ਮੰਜੀ ਬੈਠ ਗਈਆਂ ਅਵਤਾਰਾਂ ਸੋ ਅੱਗੇ ਫਿਰ ਸ਼ਬਦ ਵਰਦੇ ਨੇ ਕਿ ਬਾਣੀ ਮੁਖੋਂ ਉਚਾਰੀਏ ਉਸ ਵੇਲੇ ਧਰਮਸ਼ਾਲਾ ਵਿੱਚ ਬਾਣੀ ਉਚਾਰੀ ਜਾਂਦੀ ਸੀ ਬਾਣੀ ਮੁਖੋਂ ਉਚਾਰੀਏ ਹੋਏ ਰਸ਼ਨਾਈ ਮਿਟੇ ਅੰਧਿਆਰਾ ਗਿਆਨ ਗੁਰਦੁਆਰਾ ਕਾਹਦੇ ਲਈ ਗੋਸ਼ਟ ਇੱਥੇ ਗਿਆਨ ਦੀ ਗੋਸ਼ਤੀ ਹੋਵੇ ਆਪਣੀ ਹਉਮੇ ਦੀ ਗੋਸ਼ਤੀ ਨਹੀਂ ਗਿਆਨ ਗੋਸ਼ਟ ਅਗਲਾ ਸ਼ਬਦ ਹੈ ਚਰਚਾ ਸਦਾ ਕਰਤਾਰਪੁਰ ਦੀ ਧਰਮਸ਼ਾਲਾ ਵਿੱਚ ਚਰਚਾ ਸ਼ਬਦ ਦਾ ਹੁੰਦਾ ਸੀ ਉੱਥੇ ਚਰਚਾ ਗੁਰੂ ਦੀ ਹੁੰਦੀ ਸੀ ਸ਼ਬਦ ਵਰਤੇ ਗਿਆਨ ਗੋਸ਼ਟ ਚਰਚਾ ਸਦਾ ਤੇ ਚਰਚਾ ਤੋਂ ਬਾਅਦ ਰੁੱਸ ਕੇ ਧਰਮ ਨਹੀਂ ਸੰਤੁਰ ਜਾਂਦੇ ਮੈਂ ਨਹੀਂ ਮੰਨਦਾ ਭਾਈ ਸਾਹਿਬ ਕਹਿੰਦੇ ਧਰਮਸ਼ਾਲਾ ਦੀ ਮਰਿਆਦਾ ਇਹ ਸੀ ਜਿਹੜਾ ਇੱਕ ਵਾਰੀ ਚਰਚਾ ਵਿੱਚ ਆ ਜਾਂਦਾ ਸੀ ਉਹਦੇ ਅੰਦਰ ਮਰਦੇ ਦਮ ਤੱਕ ਨਾਮ ਆਪਣੇ ਆਪ ਹੀ ਚੱਲ ਪੈਂਦਾ ਸੀ। ਇਹ ਸੀ ਗੁਰਦੁਆਰਾ। ਕਹਿਣ ਲੱਗੇ ਗਿਆਨ ਗੋਸ਼ਟ ਚਰਚਾ ਸਦਾ ਅਨਾ ਦੀ ਸ਼ਬਦ ਉੱਠੇ ਤੁਨਕਾਰਾ। ਫਿਰ ਨੇਮ ਬਣਾ ਦਿੱਤਾ ਧਰਮਸ਼ਾਲੀ ਓ ਸਿੱਖੋ, ਤੁਸੀਂ ਘਰ ਵਿੱਚ ਵੀ ਧਰਮਸ਼ਾਲਾ ਬਣਾਓ ਤੇ ਕਰੋ ਕਿ ਸੋਦਰ ਆਰਤੀ ਗਾਵੀਏ, ਅੰਮ੍ਰਿਤ ਵੇਲੇ ਜਾਪ ਉਚਾਰਾ, ਅਖੀਰਲੀ ਤੁਕ ਗੁਰਮੁਖ ਭਾਰ ਅਥਰਬਣ ਤਾਰਾ। ਹੁਣ ਅਥਰਬਣ ਇੱਕ ਤੁਕ ਹੈ, ਚਾਰ ਵੇਦਾਂ ਵਿੱਚ ਇੱਕ ਵੇਦ ਹੈ ਅਥਰਬਣ। ਅਥਰਬਣ ਵਿੱਚ ਜੰਤਰ ਮੰਤਰ ਟੂਣਿਆਂ ਦਾ ਜ਼ਿਕਰ ਹੈ, ਉੱਥੇ ਕਈ ਤਰ੍ਹਾਂ ਦੇ ਜਿਹੜੇ ਨਿਖੇਧ ਕਰਮ ਨੇ ਉਹਨਾਂ ਨੂੰ ਕਿਹਾ ਤੇ ਬਾਬੇ ਨੇ ਬਾਣੀ ਦੇ ਕੇ ਨਾ ਇਹ ਅਥਰਬਣ ਭਾਰ ਹੀ ਸਾਡੇ ਸਿਰੋਂ ਲਾ ਦਿੱਤਾ। ਕਹਿਣ ਲੱਗੇ ਲੈ ਜੰਤਰ ਮੰਤਰ ਤੰਤਰ ਦਾ ਭਾਰ ਲਾਇਆ, ਤੂੰ ਸ਼ਬਦ ਨੂੰ ਕਮਾਈ। ਇਹਨੂੰ ਕਦੀ ਨਾ ਭੁੱਲਿਓ ਕਿ ਅਸੀਂ ਕਰਤਾਰਪੁਰ ਤੋਂ ਅੱਗੇ ਧਰਮਸ਼ਾਲਾ ਖਡੂਰ ਗਈਏ, ਖਡੂਰ ਤੋਂ ਅੱਗੇ ਗੋਇੰਦਵਾਲ ਗਈਏ, ਗੋਇੰਦਵਾਲ ਤੋਂ ਅੱਗੇ ਜਿੱਥੇ ਸੱਦੇ ਥਾਮ ਤੱਕ ਗਈਏ, ਉਸ ਤੋਂ ਅੱਗੇ ਕੱਲ ਨੂੰ ਅਸੀਂ ਗੁਰਦੁਆਰਾ ਕਨਸੈਪਟ ਫਿਰ ਅੱਗੇ ਆਰੰਭ ਕਰਾਂਗੇ। ਧੰਨ ਗੁਰੂ ਗ੍ਰੰਥ ਸਾਹਿਬ, ਕਿਰਪਾ ਕਰੇ ਜਿਤਨਾ ਕੁ ਸਮਾਂ ਹੋਵੇਗਾ ਉਸ ਸਮੇਂ ਵਿੱਚ ਰਹਿ ਕੇ ਮੈਨੂੰ ਮੈਂ ਬੇਨਤੀ ਕਰਦੇ ਹਾਂ, ਤਾਲੀ ਮੈਂ ਕੋਈ ਨੀ ਕਰਨੀ ਭਾਵੇਂ ਜਿਤਨਾ ਮਰਜ਼ੀ ਸਮਾਂ ਲੱਗ ਜਾਏ, ਪਰ ਅਰਦਾਸ ਅਸੀਂ ਰੋਜ਼ ਕਰਨੇ ਹਾਂ। ਇਹਦੇ ਅਰਥਾਂ ਜ਼ਰੂਰ ਸਮਝੀਏ ਕਿ ਸਰਬੱਤ ਗੁਰਦੁਆਰਿਆਂ ਦਾ ਧਿਆਨ ਕੀ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।